सतनाम श्री वाहेगुरु साहिब जी श्लोक महला पहला कर ही मंद वदेश चूरे संभाल मिल गया रास करे कर मंद वदेश नित चूरे संभाले मिल गया ढलना होई जो नियत रास करे महला पहला नानक गली कूड़िया बाज परीत करे तिचर जान पहाकार जिचर लेव दे पौड़ी जन उपाय जी तिन हर राखिया अमृत सच्चा नाव भोजन चाखिया तिपत रहे टीप पाखिया सब अंदर कवरता किना विरल लाखिया जन नानक भवे निहाल प्रभ की पाखिया सब अंदर एक वरता किना विरला लाखिया जन नानक पहे निहाल प्रभ की
वाहगुरु जी का खालसा वाहगुरु जी की फतेह गरीब नवाज अंतरयामी सच्चे पातशाह जी दी साजी नवाजी गुरु स्वरूप गुरु खालसा साध संगत जीओ आप जी समुचे ही गुरु प्यारे सत संगी नेमी प्रेमी सज्जन दूरों नेड़ियों चल करके सोडी सुल्तान पिता श्री गुरु रामदास साहिब महाराज जी दे पावन पवित्र अस्थान सचखंड श्री हरिमंदर साहिब जी विखे नतमस्तक होने वास्ते अते अमृत सरोवर दे विच इशनान करन दे लई बड़े प्यार सत्कार दे नाल एकत्र हो बैठे हो अमृत वेले सचखंड श्री हरिमंदर साहिब जी विखे ਛਤਰ ਤਖ਼ਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ, ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਨਿਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪ੍ਰੇਮ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਭਲੀ ਭਾਂਤ ਸਮੁੱਚੇ ਜਗਤ ਨੂੰ ਅੱਜ ਪਤਾ ਹੈ ਕਿ ਦਸ਼ਮੇਸ਼ ਪਿਤਾ ਸਰਬੰਸ ਦਾਨੀ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਜਗਤ ਗੁਰੂ ਕਲਗੀ ਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਮੁੱਚਾ ਖਾਲਸਾ ਪੰਥ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਿਹਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਜਦੋਂ ਇਤਿਹਾਸ ਨੂੰ ਵਾਚ ਕਰਕੇ ਵੇਖਦੇ ਹਾਂ ਆਟੋਮੈਟਿਕ ਸਾਡਾ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਮੁਬਾਰਕਬਾਦ ਚਰਨਾਂ ਤੇ ਝੁੱਕ ਜਾਂਦਾ ਹੈ, ਜਿਨ੍ਹਾਂ ਸਤਿਗੁਰੂ ਪਾਤਸ਼ਾਹ ਨੇ 9 ਸਾਲ ਦੀ ਅਵਸਥਾ ਦੇ ਵਿੱਚ ਜਦੋਂ ਕਸ਼ਮੀਰੀ ਬ੍ਰਾਹਮਣ ਲੋਕ ਇਕੱਠੇ ਹੋ ਕਰਕੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਏ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਵਿੱਚ ਬੇਨਤੀਆਂ ਕਰਦੇ ਸੀ, ਮਹਾਰਾਜ ਸਾਹਿਬ ਸਾਡੇ ਸਭਾ ਮਨ ਜੰਝੂ ਰੋਜ਼ਾਨਾ ਲੈ ਜਾਂਦੇ ਨੇ, ਸਾਡਾ ਧਰਮ ਡੁੱਬਦਾ ਜਾ ਰਿਹਾ, ਕਿਰਪਾ ਕਰੋ ਡੁੱਬਦੇ ਧਰਮ ਨੂੰ ਰੱਖ ਲਓ। ਤਾਂ ਉਸ ਵਕਤ 9 ਸਾਲ ਦੀ ਅਵਸਥਾ ਵਿੱਚ ਗੋਬਿੰਦ ਰਾਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਲਕ ਅਵਸਥਾ ਦੇ ਵਿੱਚ ਨੇ ਪਿਤਾ ਦੇ ਕੋਲ ਆਏ ਹਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਨੇ ਕਿਹਾ ਸੀ, ਲਾਲ ਜੀ ਤੁਹਾਡੀ ਕੀ ਰਾਏ ਹੈ? ਤਾਂ ਦੇਖੋ ਛੋਟੀ ਅਵਸਥਾ ਵਿੱਚ ਏਡੇ ਉੱਚ ਕੋਟੀ ਦੇ ਮਹਾਨ ਆਪਣੀ ਰਸਨਾ ਤੋਂ ਬਚਨ ਉਚਾਰਨ ਕੀਤੇ, ਪਿਤਾ ਜੀ ਇਹਨਾਂ ਦਾ ਡੁੱਬਦਾ ਹੋਇਆ ਜਿਹੜਾ ਧਰਮ ਹੈ ਆਪ ਜੀ ਉਹਨੂੰ ਬਚਾ ਸਕਦੇ ਹੋ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹੇ ਸੀ, ਲਾਲ ਜੀ ਕੋਈ ਮਹਾਂਪੁਰਖ ਕੁਰਬਾਨੀ ਕਰੇ, ਜਪੀ ਤਪੀ ਹਠੀ ਹੋਵੇ, ਬ੍ਰਹਮ ਗਿਆਨ ਦੀ ਅਵਸਥਾ ਵਾਲਾ ਹੋਵੇ, ਸੀਸ ਦਾ ਬਲੀਦਾਨ ਦੇਵੇ ਤੇ ਡੁੱਬਦਾ ਇਹਨਾਂ ਦਾ ਧਰਮ ਬਚ ਸਕਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਤੁਹਾਡੇ ਤੋਂ ਵੱਡਾ ਹਠੀ, ਤੁਹਾਡੇ ਤੋਂ ਵੱਡਾ ਤਪੀ, ਤੁਹਾਡੇ ਤੋਂ ਵੱਡਾ ਬ੍ਰਹਮ ਗਿਆਨੀ ਤਤਵੇਤਾ, ਜੀਵਨ ਮੁਕਤ ਵਿਦੇਹ ਮੁਕਤ ਦੀ ਅਵਸਥਾ ਮਾਨਣ ਵਾਲਾ ਹੋਰ ਕੌਣ ਹੋ ਸਕਦਾ? ਆਪ ਹੀ ਕਿਰਪਾ ਕਰਕੇ ਆਪਣੀ ਸੀਸ ਦਾ ਬਲੀਦਾਨ ਦੇ ਕੇ ਇਹਨਾਂ ਦਾ ਡੁੱਬਦਾ ਧਰਮ ਬਚਾ ਲਓ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ 9 ਸਾਲ ਦੀ ਅਵਸਥਾ ਵਿੱਚ ਪਿਤਾ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵੱਲ ਸ਼ਹਾਦਤ ਦੇਣ ਵਾਸਤੇ ਭੇਜਿਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਨੇ ਪਰਉਪਕਾਰ ਕੀਤਾ ਹਿੰਦੂ ਲੋਕਾਂ ਤੇ ਜਿਨ੍ਹਾਂ ਦਾ ਧਰਮ ਡੁੱਬਦਾ ਜਾ ਰਿਹਾ ਸੀ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਵੀਆਂ ਦੀ ਰਾਖੀ ਕੀਤੀ। ਜਿਸ ਵੇਲੇ ਮਹਾਨ ਜਿਹੜੇ ਵਿਦਵਾਨ 1400 ਵਿਦਵਾਨ ਔਰੰਗਜ਼ੇਬ ਦੇ ਪਾਸ ਰਹਿੰਦੇ ਸੀ, ਕੁਰਾਨ ਸ਼ਰੀਫ ਦੇ ਇੱਕ ਅੱਖਰ ਦਾ ਅਰਥ ਜਿਹੜਾ ਮਾਇਨਾ ਸੀ ਇਹਨਾਂ ਵਿਦਵਾਨਾਂ ਤੋਂ, ਉਹ ਜਿਹੜਾ ਸਪਸ਼ਟ ਨਾ ਹੋ ਸਕਿਆ, ਔਰੰਗਜ਼ੇਬ ਦੀ ਤਸੱਲੀ ਨਾ ਹੋਈ। ਫਿਰ ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ 1400 ਵਿਦਵਾਨਾਂ ਦੇ ਵਿੱਚੋਂ ਜਦੋਂ ਉਸ ਕੁਰਾਨ ਸ਼ਰੀਫ ਦੇ ਅੱਖਰ ਦਾ ਅਰਥ ਕੀਤਾ, ਔਰੰਗਜ਼ੇਬ ਦੀ ਵਿਦਵਾਨਾਂ ਦੀ ਤਸੱਲੀ ਕਰਵਾ ਦਿੱਤੀ। ਫਿਰ ਔਰੰਗਜ਼ੇਬ ਨੇ ਸੋਚਿਆ ਵੀ ਏਡਾ ਵੱਡਾ ਇਹ ਮਹਾਨ ਵਿਦਵਾਨ ਨੰਦ ਲਾਲ, ਇਹਨੂੰ ਆਪਣੇ ਇਸਲਾਮ ਧਰਮ ਦੇ ਵਿੱਚ ਲੈ ਆਈਏ। ਬੜੀਆਂ ਉਹਨੇ ਸਾਧ ਸੰਗਤ ਦੀ ਕੋਸ਼ਿਸ਼ਾਂ ਕੀਤੀਆਂ ਤੇ ਉਸ ਵੇਲੇ ਭਾਈ ਨੰਦ ਲਾਲ ਜੀ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਏ। ਸਤਿਗੁਰਾਂ ਨੇ ਭਾਈ ਨੰਦ ਲਾਲ ਦੀ ਬਾਂਹ ਪਕੜੀ। ਇਸ ਲਈ ਕਿੱਡੇ ਵੱਡੇ ਉਹ ਪੰਥ ਦੇ ਮਹਾਨ ਵਿਦਵਾਨ ਹੋਏ। ਇਸ ਲਈ ਕਵੀਆਂ ਦੀ ਰਾਖੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੀਤੀ। ਫਿਰ 52 ਕਵੀਆਂ ਨੇ ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੀ ਉਸਤਤੀ ਦੇ ਕਵਿਤ ਲਿਖੇ, ਸਵਈਏ ਲਿਖੇ, ਦੂਸਰੇ ਗ੍ਰੰਥਾਂ ਦੇ ਉਲੱਥੇ ਕੀਤੇ। ਉਹ ਗ੍ਰੰਥ ਦਾ ਨਾਮ ਵਿਦਿਆ ਸਾਗਰ ਰੱਖਿਆ ਗਿਆ ਸੀ। ਵਿਦਿਆ ਧਰ ਇਸ ਗ੍ਰੰਥ ਦਾ ਨਾਮ ਸੀ। ਇਹਦੀ ਜਲਦ ਹਾਲੇ ਆਨੰਦਪੁਰ ਸਾਹਿਬ ਦੇ ਵਿੱਚ ਬੰਨ੍ਹੀ ਵੀ ਗਈ ਸੀ। ਜਦੋਂ ਪਰਿਵਾਰ ਦਾ ਵਿਛੋੜਾ ਪਿਆ, ਸਰਸਾ ਦੇ ਕਿਨਾਰੇ ਆ ਕਰਕੇ ਇਹ ਵਿਦਿਆ ਘਰ ਜਿਹੜਾ ਗ੍ਰੰਥ ਸੀ, ਜਿਸ ਵਿੱਚ ਕਵੀਆਂ ਨੇ ਉਸਤਤੀ ਸਿਫਤਾਂ ਕੀਤੀਆਂ ਸਤਿਗੁਰਾਂ ਦੀਆਂ, ਇਹ ਸਰਸਾ ਦੀ ਭੇਟਾ ਹੋ ਗਿਆ। ਕੇਵਲ 64 ਜਿਹੜੇ ਇਸ ਦੇ ਪੱਤਰੇ ਸਨ ਉਹ ਕਵੀ ਸੰਤੋਖ ਸਿੰਘ ਜੀ ਨੂੰ ਪ੍ਰਾਪਤ ਹੋਏ। ਉਹਨਾਂ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 5ਵੀਂ ਰੁੱਤ ਦੇ ਵਿੱਚ ਕਵੀਆਂ ਦੇ ਕਵਿਤਾ ਦੇ ਸਿਰਲੇਖ ਹੇਠ ਉੱਥੇ ਦਰਜ ਕੀਤੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਵੀਆਂ ਦੀ ਰਾਖੀ ਕੀਤੀ। ਹਿੰਦੂਆਂ ਦੇ ਡੁੱਬਦੇ ਜਾਂਦੇ ਧਰਮ ਦੀ ਰਾਖੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੀਤੀ, ਕਰਵਾਈ ਪਿਤਾ ਜੀ ਤੋਂ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੀਆਂ ਦੇਣਾਂ ਨੇ। ਆਨੰਦਪੁਰ ਸਾਹਿਬ ਦਾ ਕਿਲ੍ਹਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੱਦੀ ਜ਼ਮੀਨ ਜਾਇਦਾਦ ਸਾਰਾ ਇਲਾਕਾ ਗੁਰੂ ਖਾਲਸੇ ਪੰਥ ਦੀ ਕਹਿਣ ਕਰਕੇ ਇੱਕ ਖੇਮ ਵਿੱਚ ਤਿਆਗ ਦੇਣਾ ਕੌਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਰੀਸ ਕਰ ਲਵੇਗਾ। ਸਤਿਗੁਰੂ ਪਾਤਸ਼ਾਹ ਨੇ ਚਮਕੌਰ ਦੀ ਜਿਹੜੀ ਜੰਗ ਫਤਿਹ ਕੀਤੀ, ਲਾਲਾ ਨੂੰ ਹੱਥੀ ਤੋਰਿਆ, ਤਿਆਰ ਕਰਕੇ ਵੱਡੇ ਸਾਹਿਬਜ਼ਾਦਿਆਂ ਨੂੰ ਨਿੱਕੀਆਂ ਜਿੰਦਾਂ ਨੂੰ ਸਰਹੰਦ ਵੱਲ ਭੇਜ ਦਿੱਤਾ। ਮਾਤਾ ਗੁਜਰ ਕੌਰ ਜੀ ਦੇ ਨਾਲ ਉੱਥੇ ਸ਼ਹਾਦਤਾਂ ਦੇ ਜਾਮ ਪੀਤੇ। ਬੜਾ ਲੰਬਾ ਇਤਿਹਾਸ ਹੈ। ਚਮਕੌਰ ਸਾਹਿਬ ਦੀ ਜੰਗ ਫਤਿਹ ਕਰਕੇ ਖਦਰਾਣੀ ਦੀ ਢਾਬ ਤੇ ਗਏ ਸਤਿਗੁਰੂ ਪਾਤਸ਼ਾਹ। ਉੱਥੇ ਦੁਸ਼ਮਣਾਂ ਨੂੰ ਲੋਹੇ ਦੇ ਚੰਨੇ ਚਵਾਏ, ਫਤਿਹ ਪ੍ਰਾਪਤ ਕੀਤੀ। ਫਿਰ ਦਮਦਮਾ ਸਾਹਿਬ ਤਲਵੰਡੀ ਸਾਬੋ ਗਏ ਨੇ। ਉੱਥੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪਾਸੋਂ ਲਿਖਵਾਈ ਕਰਵਾਈ, ਸਰੂਪ ਤਿਆਰ ਕੀਤਾ। ਉੱਥੇ ਸਤਿਗੁਰਾਂ ਨੇ ਸਮੁੱਚੀ ਗੁਰਬਾਣੀ 1 ਓਅੰਕਾਰ ਤੋਂ ਲੈ ਕੇ 18-10-20 ਤੱਕ ਗੁਰਬਾਣੀ ਲਿਖਾਈ ਵੀ ਰਸਮਾਂ ਤੋਂ ਉਚਾਰਨ ਕਰਕੇ ਸਮੁੱਚੀ ਗੁਰਬਾਣੀ ਦੇ ਅਰਥ ਵੀ ਕਥਾ ਰਾਹੀਂ ਖਾਲਸੇ ਪੰਥ ਸਿੰਘਾਂ ਨੂੰ ਪੜ੍ਹਾਏ। ਇੱਕ ਸਮੁੱਚੀ ਗੁਰਬਾਣੀ ਦੀ ਕਥਾ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਆਪਣੀ ਪਾਵਨ ਰਸਮਾਂ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰਵਣ ਕਰਵਾਈ, 40 ਸਿੰਘਾਂ ਨੂੰ ਵਿਦੇਹ ਮੁਕਤੀ ਦੇ ਆਨੰਦ ਬਖਸ਼ਿਸ਼ ਕੀਤੇ। ਇਹ ਪਰਉਪਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ। ਫਿਰ ਇੱਥੋਂ ਨਾਦੇੜ ਵੱਲ ਨੂੰ ਦੱਖਣ ਦੇ ਇਲਾਕੇ ਵੱਲ ਨੂੰ ਸਤਿਗੁਰਾਂ ਨੇ ਤਿਆਰੀਆਂ ਕੀਤੀਆਂ। ਬਹੁਤ ਭਾਰੀ ਗਿਣਤੀ ਦੇ ਵਿੱਚ ਗੁਰੂ ਦੇ ਪਿਆਰੇ ਸਿੰਘ ਸਤਿਗੁਰਾਂ ਦੇ ਉੱਪਰੋਂ ਜਾਨਾਂ ਕੁਰਬਾਨ ਕਰਨ ਵਾਲੇ ਨਾਲ ਚੱਲੇ ਨੇ। ਘੋੜਿਆਂ ਤੇ ਸਵਾਰ ਹੋ ਕਰਕੇ ਜਦੋਂ ਪੰਜਾਬ ਦੀ ਧਰਤੀ ਤੋਂ ਤੁਰੇ ਨੇ ਤਾਂ ਉਸ ਧਰਤੀ ਤੇ ਨਾਦੇੜ ਤੱਕ ਪਹੁੰਚ ਗਿਆ 2200 ਸਿੰਘਾਂ ਦੀ ਗਿਣਤੀ ਹੋ ਚੁੱਕੀ ਸੀ। 2200 ਸਿੰਘਾਂ ਦਾ ਕਾਫਲਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨਾਲ ਨਾਂਦੇੜ ਦੀ ਧਰਤੀ ਤੇ ਪੁੱਜਿਆ। ਉੱਥੇ ਜਾ ਕੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਜਿਹੜੇ ਪਰਉਪਕਾਰ ਕੀਤੇ ਨੇ, ਅਨੇਕਾਂ ਚੋਰ ਸਤਿਗੁਰੂ ਪਾਤਸ਼ਾਹ ਨੇ ਕੀਤੇ, ਕਦੇ ਬਹਾਦਰ ਸ਼ਾਹ ਨੇ ਆ ਕੇ ਨਗੀਨਾ ਭੇਟ ਕਰਨਾ ਸਤਿਗੁਰੂ ਪਾਤਸ਼ਾਹ ਨੂੰ, ਨਦੀ ਵਿੱਚ ਵਗਾ ਕੇ ਸੁੱਟ ਦੇਣਾ, ਤਿਆਗੀ ਵਰਤੀ ਆਪਣੀ ਦਿਖਾਉਣੀ ਸਤਿਗੁਰਾਂ ਨੇ। ਬਹਾਦਰ ਸ਼ਾਹ ਕਹਿੰਦਾ, ਮਹਾਰਾਜ ਇਹ ਤਾਂ ਬੜਾ ਵਡਮੁੱਲਾ ਸੀ, ਇਹ ਤਾਂ ਲੱਖਾਂ ਦੇ ਬਦਲੇ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਕਹਿੰਦੇ, ਜਿੱਥੇ ਡਿੱਗਿਆ ਕੱਢ ਲੈ। ਤੇ ਜਦੋਂ ਗੋਦਾਵਰੀ ਦੇ ਵੱਲ ਨਜ਼ਰ ਮਾਰ ਕੇ ਦੇਖਦਾ ਤੇ ਸਾਰੀ ਗੋਦਾਵਰੀ ਵਿੱਚ ਪੈਸੇ ਹੀਰੇ ਨਗੀਨੇ ਜਿਹੜੇ ਚਮਕਦੇ ਦਿਸਦੇ ਨੇ, ਕਲਗੀ ਧਰ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਜਾ ਕਰਕੇ ਮਹਾਨ ਜਿਹੜਾ ਗੁਰਸਿੱਖੀ ਦਾ ਪ੍ਰਚਾਰ ਕੀਤਾ, ਅੰਮ੍ਰਿਤ ਸੰਚਾਰ ਕੀਤਾ ਸਤਿਗੁਰਾਂ ਨੇ। ਉਸ ਇਲਾਕੇ ਦੇ ਮਰਹੱਟੇ ਜਿਹੜੇ ਸਨ, ਇਹ 5000 ਦੀ ਗਿਣਤੀ ਵਿੱਚ ਅੰਮ੍ਰਿਤ ਛਕ ਕੇ ਗੁਰੂ ਕਲਗੀ ਧਰ ਦੇ ਪੁੱਤਰ ਬਣ ਚੁੱਕੇ ਸਨ। 2200 ਸਿੰਘ ਪੰਜਾਬ ਤੋਂ ਗਏ ਨੇ ਤੇ 5000 ਦੀ ਗਿਣਤੀ ਮਰਹੱਟੇ ਅੰਮ੍ਰਿਤ ਛਕ ਕੇ ਗੁਰੂ ਦੇ ਨਾਲ ਬਣੇ ਨੇ। ਇੰਨਾ ਭਾਰੀ ਸਤਿਗੁਰੂ ਪਾਤਸ਼ਾਹ ਨੇ ਸਿੰਘਾਂ ਦਾ ਕਾਫਲਾ ਲੈ ਕੇ ਉੱਥੇ ਮਹਾਨ ਸਿੱਖੀ ਦਾ ਜਿਹੜਾ ਪ੍ਰਚਾਰ ਕੀਤਾ। ਬੰਦਾ ਸਿੰਘ ਬਹਾਦਰ ਦੇ ਮਾਧੋ ਦਾਸ ਦੇ ਡੇਰੇ ਤੇ ਸਤਿਗੁਰੂ ਪਾਤਸ਼ਾਹ ਗਏ ਗੋਦਾਵਰੀ ਦੇ ਕਿਨਾਰੇ। ਇਹਦੇ ਕੋਲ 9 ਨਿਧੀਆਂ, 18 ਸਿੱਧੀਆਂ, ਤਾਕਤਾਂ, ਸ਼ਕਤੀਆਂ ਬੇਅੰਤ ਸਨ। 52 ਵੀਰ ਵਸ ਵਿੱਚ ਕਰਕੇ ਰੱਖੇ ਹੋਏ ਸੀ। ਜਦੋਂ ਕੋਈ ਇਹ ਸ਼ਕਤੀ ਵਾਲਾ ਕੋਈ ਸੰਤ ਭਗਤ ਗੁਰਸਿੱਖ ਇਹਦੇ ਪਲੰਘ ਤੇ ਜਾ ਕੇ ਬੈਠ ਜਾਂਦਾ ਤੇ ਸ਼ਕਤੀ ਨਾਲ ਮੋਢਾ ਮਾਰ ਕੇ ਉਹਦੀ ਬੇਇੱਜ਼ਤੀ ਕਰਦਾ ਸੀ, ਫਿਰ ਤਾੜੀਆਂ ਮਾਰ ਕੇ ਹੱਸਣਾ, ਮਖੌਲ ਕਰਨੀ। ਤੇ ਸਤਿਗੁਰੂ ਕਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦੇ ਡੇਰੇ ਤੇ ਪੁੱਜੇ ਹਨ। ਤੇ ਜਦੋਂ ਸਤਿਗੁਰੂ ਪਾਤਸ਼ਾਹ ਨੇ ਜਾ ਕੇ ਪਲੰਘ ਦੇ ਉੱਪਰ ਬੈਠ ਜਾਣਾ ਕੀਤਾ, ਸੁਭਾਏ ਮਾਨ ਹੋਏ ਤਾਂ ਇਹਦੇ ਚੇਲਿਆਂ ਨੇ ਸ਼ਕਤੀਆਂ ਚਲਾਈਆਂ। ਮਾਧੋ ਦਾਸ ਨੂੰ ਜਾ ਕੇ ਦੱਸਿਆ ਕਿ ਸਾਡੀਆਂ ਸ਼ਕਤੀਆਂ ਨਹੀਂ ਚੱਲ ਗਈਆਂ, ਪਤਾ ਨਹੀਂ ਕਿੰਨੀ ਕੁ ਕਮਾਈ ਵਾਲਾ ਇਹ ਸੂਰਮਾ ਆ ਕੇ ਤੁਹਾਡੇ ਤਖ਼ਤ ਤੇ ਬੈਠ ਗਿਆ। ਇਹਨੇ ਆਪਣੀਆਂ ਰਿੱਧੀਆਂ ਸਿੱਧੀਆਂ ਚਲਾਈਆਂ, ਤਾਕਤਾਂ ਸਾਰੀਆਂ ਵਰਤੀਆਂ, 52 ਵੀਰ ਭੇਜੇ ਨੇ ਕਿ ਪਲੰਘ ਉਲਟਾ ਕੇ ਸੁੱਟ ਦਿੱਤਾ ਜਾਵੇ। ਚੋਜੀ ਪਾਤਸ਼ਾਹ ਅਕਾਲ ਪੁਰਖ ਦਾ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਪਲੰਘ ਨੂੰ ਕੋਈ ਕੀ ਟਸ ਤੋਂ ਮਸ ਕਰ ਸਕਦਾ। ਅਖੀਰ ਫਿਰ ਸਤਿਗੁਰਾਂ ਦੇ ਚਰਨੀ ਡਿੱਗਿਆ। ਜਦੋਂ ਸ਼ਕਤੀਆਂ ਖਤਮ ਹੋ ਗਈਆਂ, ਖਿੱਚ ਲਈਆਂ ਗੁਰੂ ਕਲਗੀ ਧਰ ਪਾਤਸ਼ਾਹ ਨੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਸਿੱਧ ਨਾਥਾਂ ਦੀਆਂ ਸ਼ਕਤੀਆਂ ਖਿੱਚ ਲੈਂਦੇ ਸਨ। ਤੇ ਜਦੋਂ ਹੰਕਾਰ ਨਿਕਲ ਜਾਂਦਾ ਤੇ ਗੁਰੂ ਨੇ ਸ਼ਕਤੀਆਂ ਕੀ ਕਰਨੀਆਂ, ਇਹ ਤਾਂ ਹੇਠਲੀਆਂ ਗੱਲਾਂ ਹੁੰਦੀਆਂ, ਫਿਰ ਸ਼ਕਤੀਆਂ ਵਾਪਸ ਕਰ ਦਿੰਦੇ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਜਦੋਂ ਚਰਨਾਂ ਤੇ ਡਿੱਗਿਆ, ਕਲਗੀ ਧਰ ਪਿਤਾ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਤੇਰਾ ਨਾਮ ਕੀ ਹੈ? ਕਹਿੰਦਾ ਜੀ, ਮੇਰਾ ਨਾਮ ਬੰਦਾ ਹੈ। ਸਤਿਗੁਰੂ ਨੇ ਕਿਹਾ, ਕਹਿੰਦੇ ਬੰਦਿਆਂ ਵਾਲੇ ਫਿਰ ਕਰਮ ਕਰ, ਇਹ ਮਨੁੱਖ ਦੇ ਕਰਮ ਨਹੀਂ ਹੋਇਆ ਕਰਦੇ। ਜਿਹੜੇ ਰਿੱਧੀਆਂ ਸਿੱਧੀਆਂ ਨਾਲ ਕਿਸੇ ਦਾ ਵਿਗਾੜ ਕਰਨਾ, ਕਿਸੇ ਦਾ ਕੋਈ ਨੁਕਸਾਨ ਕਰ ਦੇਣਾ, ਇਹ ਮਨੁੱਖਾਂ ਦੇ ਕਰਮ ਨਹੀਂ ਹਨ। ਭਾਓ ਭਗਤੀ ਵਾਲਾ ਆਪਣਾ ਜੀਵਨ ਬਣਾਓ, ਸਤਿਗੁਰੂ ਪਾਤਸ਼ਾਹ ਪਰਮਾਤਮਾ ਵਾਹਿਗੁਰੂ ਦਾ ਚਿੰਤਨ ਸਿਮਰਨ ਕਰ, ਜ਼ਿੰਦਗੀ ਵਿੱਚ ਆਨੰਦ ਬਣਨਗੇ। ਫਿਰ ਬੰਦਾ ਸਿੰਘ ਬਹਾਦਰ ਜੀ ਨੇ ਕਿਹਾ ਸੀ, ਮਹਾਰਾਜ ਕਿਰਪਾ ਕਰੋ, ਆਪਣੇ ਚਰਨਾਂ ਵਿੱਚ ਮੈਨੂੰ ਵੀ ਰੱਖ ਲਓ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਛਕਾਇਆ ਤੇ ਬੰਦਾ ਸਿੰਘ ਬਹਾਦਰ ਉਸ ਦਾ ਨਾਮ ਰੱਖਿਆ ਗਿਆ। ਫਿਰ ਸਤਿਗੁਰਾਂ ਨੇ ਥਾਪੜੇ ਦਿੱਤੇ ਨੇ, ਜਿਹੜੀ ਸੂਰਮਤਾ ਗੁਆਚ ਚੁੱਕੀ ਸੀ ਉਸ ਦੀ, ਕਿਸੇ ਸਮੇਂ ਜਦੋਂ ਹਰਮੀ ਦੇ ਤੀਰ ਵੱਜਿਆ ਤੇ ਬੱਚੇ ਤੜਫ ਦੇ ਸਾਹਮਣੇ ਮਰ ਗਏ ਸੀ, ਕਮਾਨ ਵੀ ਤੇ ਤੀਰਾਂ ਦਾ ਪੱਥਾ ਵੀ ਵਗਾ ਕੇ ਨਦੀ ਵਿੱਚ ਸੁੱਟ ਦਿੱਤਾ ਸੀ, ਅੱਜ ਪੂਰੇ ਗੁਰੂ ਦਾ ਮਲਾਪ ਹੋ ਗਿਆ ਤੇ ਉਹੀ ਸੂਰਮਤਾ ਜਾਗਣ ਲੱਗੀ ਹੈ। ਖੰਡੇ ਬਾਟੇ ਦਾ ਅੰਮ੍ਰਿਤ ਜਦੋਂ ਰਗਾਂ ਦੇ ਰਾਹੀਂ ਅੰਦਰ ਗਿਆ ਤੇ ਰੋਮ ਰੋਮ ਖੜਾ ਹੋ ਗਿਆ। ਸਤਿਗੁਰੂ ਪਾਤਸ਼ਾਹ ਨੇ ਥਾਪੜਾ ਦਿੱਤਾ, ਬੰਦਾ ਸਿੰਘ ਜੀ ਤੁਹਾਡੇ ਕੋਲੋਂ ਬਹੁਤ ਵੱਡੀਆਂ ਵਡਮੁੱਲੀਆਂ ਸੇਵਾਵਾਂ ਲੈਣੀਆਂ ਨੇ। ਪੰਜਾਬ ਦੀ ਧਰਤੀ ਤੇ ਜਿੱਥੇ ਖੂਨ ਦੀਆਂ ਨਦੀਆਂ ਵਹਿ ਚੁੱਕੀਆਂ, ਜਿੱਥੇ ਜਰਬਾਣੀਆਂ ਨੇ 7 ਸਾਲ ਤੇ 9 ਸਾਲ ਦੀਆਂ ਨਿੱਕੀਆਂ ਜਿੰਦਾਂ ਨੂੰ ਨੀਹਾਂ ਸਾਹਿਬ ਦੇ ਚਿੰਨ ਕਰਕੇ ਸ਼ਹੀਦ ਕਰ ਦਿੱਤਾ ਤੇ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਜੀ ਵਰਗੇ ਮਹਾਂਪੁਰਖਾਂ ਨੂੰ ਸ਼ਹੀਦ ਕੀਤਾ ਗਿਣ ਗਿਣ ਕਰਕੇ ਬਦਲੇ ਇਹ ਤੁਹਾਡੇ ਪਾਸੋਂ ਲੈਣੇ ਨੇ, ਤੁਹਾਡੇ ਰਾਹੀਂ ਇਹ ਸੇਵਾ ਲੈਣੀ ਹੈ। ਸਤਿਗੁਰੂ ਪਾਤਸ਼ਾਹ ਨੇ ਥਾਪੜਾ ਦਿੱਤਾ ਤੇ ਪੰਜ ਤੀਰ ਆਪਣੇ ਭੱਥੇ ਵਿੱਚੋਂ ਕੱਢ ਕਰਕੇ ਦਿੱਤੇ ਨੇ, ਇੱਕ ਨਗਾਰਾ ਦਿੱਤਾ, ਇੱਕ ਨਿਸ਼ਾਨ ਸਾਹਿਬ ਦਿੱਤਾ ਤੇ ਪੰਜ ਸਿੰਘ ਨਾਲ ਪੰਜ ਪਿਆਰਿਆਂ ਦੇ ਰੂਪ ਵਿੱਚ ਦਿੱਤੇ ਨੇ, ਪੰਜਾਬ ਦੀ ਧਰਤੀ ਵੱਲ ਨੂੰ ਥਾਪੜਾ ਵੀ ਕਰਕੇ ਤੋੜ ਦਿੱਤਾ। ਜਿਹੜੀ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਦੀ ਪਈ, ਵਜ਼ੀਰ ਖਾਂ ਵਰਗਿਆਂ ਨੂੰ ਹਾਥੀ ਦੇ ਨਗਰ ਪਾ ਕੇ ਸੁਹਾਗੇ ਵਾਂਗ ਘਸੀਟਿਆ ਜਾ ਰਿਹਾ, ਇਹ ਕਿਹਦੀਆਂ ਬਖਸ਼ਿਸ਼ਾਂ ਨੇ? ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਥਾਪੜਾ ਦਿੱਤਾ ਹੋਇਆ ਕੰਮ ਕਰਦਾ ਹੈ। ਇਸ ਲਈ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਦੀ ਧਰਤੀ ਵੱਲ ਨੂੰ ਤੋਰ ਦਿੱਤਾ। ਫਿਰ ਉੱਥੇ ਨਗੀਨਾ ਘਾਟ ਦੇ ਉੱਪਰ ਸਤਿਗੁਰੂ ਪਾਤਸ਼ਾਹ ਨੇ ਪਾਸ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਆਪ ਜੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਸਾਨੂੰ ਪੜ੍ਹਾਏ ਨੇ, ਜਿਹੜਾ ਦੂਸਰਾ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਹੈ ਤੇ ਇਹਦੀ ਸੰਥਾ ਤੇ ਇਹਦਾ ਬੋਧ ਸਾਨੂੰ ਆਪ ਜੀ ਕਦੋਂ ਦੇਵੋਗੇ? ਫਿਰ ਨਗੀਨਾ ਘਾਟ ਉੱਥੇ ਸਤਿਗੁਰੂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸਮੁੱਚੀ ਜਿੰਨੀ ਬਾਣੀ ਹੈ ਜਾਪ ਸਾਹਿਬ ਤੋਂ ਆਰੰਭਤਾ ਹੈ ਤੇ ਹਕੈਤਾਂ ਦੇ ਉੱਤੇ ਜਾ ਕੇ ਭੋਗ ਪੈਂਦੇ ਨੇ। ਅੱਜ ਦੇ ਨਵੀਨ ਸਰੂਪਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਨੇ ਤੇ ਦਸਮ ਗ੍ਰੰਥ ਸਾਹਿਬ ਦੇ 1428 ਅੰਗ ਹਨ। ਉਹ ਸਮੁੱਚੇ ਦਸਮ ਗ੍ਰੰਥ ਸਾਹਿਬ ਦੀ ਜਿਹੜੀ ਕਥਾ ਆਪਣੀ ਰਸਨਾ ਤੇ ਸਿੰਘਾਂ ਨੂੰ ਨਗੀਨਾ ਘਾਟ ਵਿਖੇ ਸਤਿਗੁਰੂ ਪਾਤਸ਼ਾਹ ਨੇ ਸੁਣਾਈ, ਉਹ ਜਿਹੜੇ ਸੰਪਰਦਾਇ ਅਰਥ ਫਿਰ ਸਿੰਘਾਂ ਨੇ ਕਾਪੀਆਂ ਦੇ ਉੱਤੇ ਨੋਟ ਕੀਤੇ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਅਮਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ, ਇਹਨਾਂ ਨੇ ਫਿਰ ਅੱਗੇ ਟਕਸਾਲਾਂ ਤੋਰੀਆਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਰਥ ਪੜਾਏ, ਅੱਜ ਤੱਕ ਉਹ ਨਿਰੰਤਰ ਚੱਲ ਰਹੇ ਨੇ। ਇਹ ਦੇਣ ਕਿਸ ਦੀ ਹੈ? ਸਮੁੱਚੇ ਦੁਨੀਆਂ ਦੇ ਜਿੰਨੇ ਧਰਮ ਨੇ ਉਹਨਾਂ ਦਾ ਜੇ ਗਿਆਨ ਇਕੱਠਾ ਕਰਨਾ ਇੱਕ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਪੜ੍ਹ ਲਈਏ, ਸਮੁੱਚੀ ਦੁਨੀਆਂ ਦੇ ਧਰਮਾਂ ਦਾ ਗਿਆਨ ਆ ਕੇ ਬੁੱਧੀ ਵਿੱਚ ਸਮਾ ਜਾਂਦਾ। ਇਹ ਦੇਣ ਹੈ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ। ਜਦੋਂ ਅਨੇਕਾਂ ਕੌਤਕ ਸਤਿਗੁਰੂ ਪਾਤਸ਼ਾਹ ਨੇ ਨਾਂਦੇੜ ਦੀ ਪਾਵਨ ਧਰਤੀ ਤੇ ਕੀਤੇ ਹਨ, ਜਰਵਾਣੀਆਂ ਦੇ ਵੱਲੋਂ, ਦੁਸ਼ਟਾਂ ਦੇ ਵੱਲੋਂ ਦੋ ਜਿਹੜੇ ਪਠਾਨ ਪੁੱਜੇ ਨੇ, ਇੱਕ ਦਾ ਨਾਮ ਜਸਮੈਦ ਖਾਨ ਹੈ, ਦੂਸਰੇ ਦਾ ਨਾਮ ਗੁਲ ਖਾਂ ਹੈ, ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਉੱਪਰ ਮਾਰੂ ਹਮਲਾ ਕਰਨ ਦੀ ਨੀਤ ਨਾਲ ਗਏ ਨੇ। ਪਤਾ ਸੀ ਵੀ ਬਹਾਦਰ ਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰੇਮੀ ਬਣ ਚੁੱਕਿਆ, ਜੇ ਸਤਿਗੁਰਾਂ ਦੇ ਇੰਨਾ ਪ੍ਰੇਮ ਕਰਨ ਲੱਗ ਪਿਆ ਤੇ ਕੱਲ ਨੂੰ ਵਜ਼ੀਰ ਖਾਂ ਦੇ ਉੱਪਰ ਭਾਰੀ ਪੈ ਜਾਣੀ ਹੈ ਤੇ ਦੁਸ਼ਟ ਐਸੇ ਵੇੜੇ ਨੇ ਇਹਨਾਂ ਗੁਲ ਖਾਂ ਤੇ ਜਸਮੈਦ ਖਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੀ ਨੇੜਤਾ ਬਣਾ ਲਈ। ਕਿੰਨਾ ਸਮਾਂ ਉੱਥੇ ਰਹੇ ਇਹਨਾਂ ਨੇ ਸਤਿਗੁਰੂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਤੰਬੂ ਦੇ ਨੇੜੇ ਹੋ ਕਰਕੇ ਰਹਿਣਾ, ਬੜੇ ਪਿਆਰ ਨਾਲ ਬਚਨ ਸੁਣਨੇ, ਕੋਲ ਬੈਠ ਕਰਕੇ। ਇੱਕ ਦਿਨ ਜਦੋਂ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਸੰਪੂਰਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਤੰਬੂ ਵਿੱਚ ਬੈਠੇ ਨੇ, ਨੇਤਰ ਬੰਦ ਕੀਤੇ ਹੋਏ ਨੇ, ਇੱਕ ਗੁਰੂ ਦਾ ਪਿਆਰਾ ਸਿੰਘ ਜਿਹੜਾ ਸਤਿਗੁਰਾਂ ਨੂੰ ਰੁਮਾਲ ਦੇ ਨਾਲ ਸੇਵਾ ਕਰਦਾ ਉਹ ਕੋਲ ਹੈ। ਸਤਿਗੁਰਾਂ ਨੇ ਬਚਨ ਕਰਕੇ ਉਸ ਸਿੰਘ ਨੂੰ ਵੀ ਬਾਹਰ ਭੇਜ ਦਿੱਤਾ। ਅੰਤਰ ਜਾਣੀ ਘੱਟ ਘੱਟ ਕੇ, ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਪਾਤਸ਼ਾਹ ਨੇ ਜਦੋਂ ਸਿੰਘ ਨੂੰ ਬਾਹਰ ਭੇਜਿਆ, ਇਹ ਜਿਹੜਾ ਜਸਮੈਦ ਖਾਂਸੀ ਨੇ ਖੰਜਰ ਕੱਢਿਆ, ਬੜੇ ਬਲ ਜੋਰ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬੱਖੀ ਦੇ ਵਿੱਚ ਧਸੋ ਦਿੱਤਾ। ਇਹਦਾ ਜਿਹੜਾ ਜ਼ਖਮ ਸੀ, ਅੰਤਰੀਆਂ ਚੀਰੀਆਂ ਗਈਆਂ, ਜਿਗਰ ਦੇ ਵਿੱਚ ਜਾ ਕਰਕੇ ਜ਼ਖਮ ਹੋਏ, ਦਿਲ ਦੇ ਵਿੱਚ ਜਾ ਕਰਕੇ ਇਹ ਖੰਜਰ ਖੁੱਭ ਗਿਆ। ਤੇ ਜਦੋਂ ਸਾਧ ਸੰਗਤ ਜੀ ਦੂਸਰਾ ਫਿਰ ਇਹ ਵਾਰ ਕਰਨ ਵਾਸਤੇ ਨੇੜੇ ਨੂੰ ਹੋਣ ਲੱਗਿਆ, ਕਲਗੀਧਰ ਪਿਤਾ ਸਤਿਗੁਰਾਂ ਨੇ ਇਹਦਾ ਚੋਲਾ ਫੜ ਕਰਕੇ ਖਿੱਚ ਲਿਆ ਤੇ ਆਪਣੀ ਤਲਵਾਰ ਦੇ ਵਾਰ ਜਦੋਂ ਮਾਰਨ ਲੱਗੇ ਨੇ, ਇਹਨੇ ਹਾਏ ਅੰਮਾ ਕਿਹਾ। ਕਲਗੀ ਪਰ ਪਿਤਾ ਸਤਿਗੁਰੂ ਇੰਨੇ ਦਿਆਲੂ ਕਿਰਪਾਲੂ ਨੇ, ਕਿਸੇ ਨਾਲ ਕੋਈ ਵੈਰ ਨਹੀਂ ਹੈ। ਕਹਿਣ ਲੱਗੇ, ਉਹ ਜਿਸ ਮੌਤ ਖਾਂ ਕਿਹੜਾ ਸਮਾਂ ਹੈ, ਇੱਥੇ ਤੇਰੀ ਅੰਮਾ ਤੇਰੀ ਮਾਂ ਤੇਰੀ ਮਦਦ ਨਹੀਂ ਕਰੇਗੀ, ਆ ਕਰਕੇ ਇੱਥੇ ਅੱਲਾ ਨੂੰ ਯਾਦ ਕਰ। ਤੇ ਸਤਿਗੁਰੂ ਨੇ ਜਦੋਂ ਅੱਲਾ ਸ਼ਬਦ ਕਹਾਇਆ ਤੇ ਨਾਲ ਸ੍ਰੀ ਸਾਹਿਬ ਦਾ ਮਾਰ ਕੇ ਬਾਹਰ ਤੇ ਉਹ ਪ੍ਰਾਣਾ ਤੋਂ ਮਰਾਲਾ ਕਰ ਦਿੱਤਾ, ਉਹਨੂੰ ਢੇਰੀ ਕਰ ਦਿੱਤਾ। ਉੱਥੇ ਦੂਸਰਾ ਜਿਹੜਾ ਗੁਲ ਖਾਂ ਸੀ ਇਹ ਭੱਜਣ ਲੱਗਿਆ, ਗੁਰੂ ਦੀਆਂ ਸਿੰਘਾਂ ਨੇ ਪਕੜ ਕਰਕੇ ਇਹਨੂੰ ਸੋਧਾ ਲਾਇਆ, ਇਹਦਾ ਭੋਗ ਪਾ ਦਿੱਤਾ। ਉਹ ਜਿਹੜੇ ਇੰਨੇ ਗਹਿਰੇ ਜ਼ਖਮ ਲੱਗੇ ਸੀ ਵੱਖੀ ਦੇ ਵਿੱਚ, ਉਹਦਾ ਫਿਰ ਜਿਹੜਾ ਇਲਾਜ ਸੀ ਉਸ ਵੇਲੇ ਫਰੰਗੀ ਡਾਕਟਰ ਵੱਲੋਂ ਕੀਤਾ ਗਿਆ, ਜਿਨ੍ਹਾਂ ਨੂੰ ਅੰਗਰੇਜ਼ ਅੱਜ ਕਿਹਾ ਜਾਂਦਾ। ਅੰਗਰੇਜ਼ ਡਾਕਟਰ ਨੇ ਮੱਲਮ ਪੱਟੀ ਕੀਤੀ ਤੇ ਤਾਗੇ ਦੇ ਨਾਲ ਸਤਿਗੁਰੂ ਪਾਤਸ਼ਾਹ ਦੀ ਬੱਖੀ ਵਿੱਚ ਟਾਂਕੇ ਲਾਏ ਨੇ ਤੇ ਕਹਿ ਦਿੱਤਾ ਕਿ ਕੁਝ ਦਿਨਾਂ ਦੇ ਵਿੱਚ ਆਪ ਜੀ ਨੂੰ ਸਹੀ ਸਲਾਮਤ ਮੈਂ ਤਨ ਕਰਕੇ ਕਰ ਦਿਆਂਗਾ। ਦੋਨੇ ਵਕਤ ਆ ਕੇ ਸਤਿਗੁਰੂ ਪਾਤਸ਼ਾਹ ਦੇ ਤਨ ਨੂੰ ਵੇਖਦਾ ਡਾਕਟਰ, ਜਦੋਂ ਕੁਝ ਦਿਨਾਂ ਤੋਂ ਬਾਅਦ ਜ਼ਖਮ ਜਿਹੜਾ ਸੀ ਇਹ ਠੀਕ ਹੋਣਾ ਸ਼ੁਰੂ ਹੋਇਆ ਤਾਂ ਉਸ ਵੇਲੇ ਕਿਸੇ ਪਿਆਰੀ ਭਾਵਨਾ ਵਾਲੀ ਨੇ ਕਮਾਨ ਲਿਆ ਕੇ ਭੇਟਾ ਕੀਤੀ। ਸਤਿਗੁਰੂ ਪਾਤਸ਼ਾਹ ਨੇ ਤੰਬੀ ਤੇ ਤੀਰ ਰੱਖ ਕਰਕੇ ਜਦੋਂ ਖਿੱਚਿਆ ਤੇ ਟਾਂਕੇ ਉਸ ਵੇਲੇ ਜਿਹੜਾ ਜ਼ਖਮ ਅੱਲਾ ਸੀ ਉੱਧੜ ਗਏ ਤੇ ਸਤਿਗੁਰੂ ਪਾਤਸ਼ਾਹ ਨੂੰ ਫਿਰ ਬੇਨਤੀਆਂ ਕਰਦੇ, ਮਹਾਰਾਜ ਦੁਬਾਰੇ ਟਾਂਕੇ ਲਾ ਦੇਈਏ, ਇਹਨਾਂ ਜ਼ਖਮਾਂ ਦਾ ਇਲਾਜ ਹੋ ਜਾਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਨਹੀਂ ਪਿਆਰਿਓ, ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਨੇ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਭਾਣਾ ਐਸਾ ਹੀ ਹੈ, ਐਸਾ ਹੋ ਕੇ ਰਹੇਗਾ। ਤੇ ਫਿਰ ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ, ਜਿਹੜਾ ਅਸੀਂ ਗੁਰਤਾ ਗੱਦੀ ਗੁਰਪੁਰਬ ਮਨਾ ਕੇ ਹਟੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਸਮੁੱਚੇ ਪੰਥ ਨੂੰ ਬਚਨ ਕਹੇ, ਆਗਿਆ ਭਈ ਅਕਾਲ ਕੀ, ਤਬਾ ਚਲਾਏ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਮੁੱਚੇ ਪੰਥ ਨੂੰ ਲਾ ਦਿੱਤਾ। ਅੱਜ ਦਾ ਜਿਹੜਾ ਦਿਨ ਹੈ ਉਸ ਵੇਲੇ ਦੇ ਦਿਨ ਵੀਰਵਾਰ ਸੀ, ਅੱਜ ਦਾ ਦਿਨ ਵੀ ਵੀਰਵਾਰ ਬਣਦਾ ਹੈ। ਕਾਰਤਿਕ ਸੁਦੀ ਪੰਚਮੀ 1765 ਬਿਕਰਮੀ ਨੂੰ ਅੱਜ ਦੇ ਸ਼ੁਭ ਦਿਹਾੜੇ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਤੋਂ ਸਵਾ ਪਹਿਰ ਰਾਤ ਰਹਿੰਦੀ ਹੈ। ਕਲਗੀ ਪਰ ਸਤਿਗੁਰੂ ਪਾਤਸ਼ਾਹ ਸਾਰੀ ਰਾਤ ਜਾਗੇ ਨੇ ਤੇ ਅੰਮ੍ਰਿਤ ਵੇਲੇ ਸਿੰਘਾਂ ਨੂੰ ਬਚਨ ਕਰ ਦਿੱਤੇ। ਸਾਡਾ ਜੋਤੀ ਜੋਤ ਸਮਾਉਣ ਦਾ ਸਮਾਂ ਨਜ਼ਦੀਕ ਆ ਚੁੱਕਿਆ ਹੈ, ਸੱਚਖੰਡ ਜਾਣ ਦੀਆਂ ਸਾਡੀਆਂ ਤਿਆਰੀਆਂ ਹੋ ਚੁੱਕੀਆਂ ਨੇ। ਕਿਸੇ ਨੇ ਰੋਣਾ ਨਹੀਂ, ਕਰਲਾਉਣਾ ਨਹੀਂ ਹੈ, ਅਕਾਲ ਪੁਰਖ ਪਰਮਾਤਮਾ ਦੇ ਬਾਣੀ ਨੂੰ ਮਿੱਠਾ ਕਰਕੇ ਮੰਨਣਾ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਕੇਸੀ ਇਸ਼ਨਾਨ ਕੀਤਾ, ਤਨ ਦੇ ਉੱਪਰ ਨੀਲੇ ਵਸਤਰ ਪਹਿਨਣਾ ਕੀਤੇ ਹਨ। ਜਿਸ ਜਗ੍ਹਾ ਤੇ ਅੱਜ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਵੱਡਾ ਨਿਸ਼ਾਨ ਸਾਹਿਬ ਲੱਗਿਆ, ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸੁਭਾਈ ਮਾਨ ਨੇ 2200 ਸਿੰਘ ਪੰਜਾਬ ਤੋਂ ਗਿਆ, 5000 ਮਰਹੱਟੇ ਜਿਹੜੇ ਸਤਿਗੁਰੂ ਪਾਤਸ਼ਾਹ ਦੇ ਪੁੱਤਰ ਬਣੇ ਅੰਮ੍ਰਿਤ ਛਕ ਕਰਕੇ, ਇਹ ਸਮੁੱਚਾ ਖਾਲਸਾ ਪੰਥ ਸਤਿਗੁਰਾਂ ਦੇ ਦੁਆਲੇ ਬੈਠਾ ਹੈ। ਇੱਥੋਂ ਸਾਰੀਆਂ ਆਪਣੀਆਂ ਤਿਆਰੀਆਂ ਸਤਿਗੁਰੂ ਪਾਤਸ਼ਾਹ ਨੇ ਆਪਣੇ ਤਨ ਦੇ ਉੱਪਰ ਹੱਥਾਂ ਨਾਲ ਕੀਤੀਆਂ, ਸਾਰੇ ਸ਼ਸਤਰ ਸਜਾਏ ਨੇ। ਉਹਨਾਂ ਸ਼ਸਤਰਾਂ ਦਾ ਜਿਹੜਾ ਵਜਨ ਤੇ ਕੱਚਾ ਜਿਹੜਾ ਹੈ 125 ਕਿਲੋ ਬਣ ਜਾਂਦਾ। ਇੰਨੇ ਤਨ ਦੇ ਉੱਪਰ ਸਤਿਗੁਰੂ ਜੀ ਨੇ ਸ਼ਸਤਰ ਸਜਾਏ ਤੇ ਰਾਗੀ ਸਿੰਘਾਂ ਨੂੰ ਸਤਿਗੁਰਾਂ ਨੇ ਬਚਨ ਕਰ ਦਿੱਤੇ, ਗੁਰਬਾਣੀ ਦੇ ਵੈਰਾਗਮਈ ਕੀਰਤਨ ਸ਼ਬਦ ਸਾਨੂੰ ਸਰਵਣ ਕਰਵਾਓ। ਸਾਰੀਆਂ ਸੰਗਤਾਂ ਰਾਗੀ ਸਿੰਘਾਂ ਦੇ ਨਾਲ ਮਿਲ ਕਰਕੇ ਵੈਰਾਗਮਈ ਮਾਰੂ ਰਾਗ ਦੇ ਬਡਹੰਸ ਰਾਗ ਦੇ ਸ਼ਬਦ ਗਾਇਨ ਕਰਦੀਆਂ ਨੇ। ਇੱਥੋਂ ਰਾਗੀ ਸਿੰਘ ਕੀਰਤਨ ਕਰਦੇ ਹੋਏ ਤੁਰੇ ਹਨ। ਕਲਗੀ ਪਰ ਸਤਿਗੁਰੂ ਪਾਤਸ਼ਾਹ ਜਿੱਥੇ ਵੱਡਾ ਨਿਸ਼ਾਨ ਸਾਹਿਬ ਅੱਜ ਸੁਭਾਈ ਮਾਨ ਹੈ, ਇੱਥੋਂ ਸਾਰੇ ਸਿੰਘਾਂ ਦੇ ਨਾਲ ਅੰਗੀਠੇ ਵੱਲ ਨੂੰ ਤੁਰੇ ਨੇ। ਜਿੱਥੇ ਸਤਿਗੁਰੂ ਕਲਗੀਧਰ ਪਿਤਾ ਜੀ ਦਾ ਅੰਗੀਠਾ, ਜਿਸ ਉੱਪਰ ਅੱਜ ਤਖ਼ਤ ਸਾਹਿਬ ਦੇ ਅੰਦਰ ਸ਼ਾਸਤਰ ਸਾਹਿਬ ਸੁਭਾਏ ਮਾਨ ਕੀਤੇ ਜਾਂਦੇ ਨੇ, ਇਹਦੇ ਆਲੇ ਦੁਆਲੇ ਕਨਾਤ ਜਿਹੜੀ ਤਾਣੀ ਗਈ, ਜਿਹੜੀਆਂ ਲੱਕੜਾਂ ਸੀ ਚੰਦਨ ਦੀਆਂ, 100 ਮਣ ਚੰਦਨ ਦੀ ਲੱਕੜ ਉੱਥੇ ਅੰਗੀਠੇ ਦੇ ਉੱਤੇ ਰੱਖੀ ਗਈ ਹੈ। ਜਦੋਂ ਕਨਾਤ ਦੇ ਅੰਦਰ ਜਾਣ ਲੱਗੇ ਨੇ, ਸਾਰੇ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਦੇ ਨੇ, ਪਰੰਤੂ ਚਰਨ ਜਿਹੜੇ ਹੱਥਾਂ ਵਿੱਚ ਨਹੀਂ ਆਉਂਦੇ। ਕਹਿਣ ਲੱਗੇ, ਮਹਾਰਾਜ ਦਾ ਕੀ ਕਾਰਨ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਹੜਾ ਗੁਰੂ ਹੋਇਆ ਕਰਦਾ ਇਹ ਤੇ ਨਿਰਾਕਾਰ ਹੁੰਦਾ ਹੈ, ਨਿਰਗੁਣ ਸਰੂਪ ਹੁੰਦਾ, ਤੇ ਤੁਹਾਡੀਆਂ ਭਾਵਨਾਵਾਂ ਪੂਰੀਆਂ ਕਰਨ ਵਾਸਤੇ ਸਰਗੁਣ ਵਿਅਕਤੀਗਤ ਰੂਪ ਧਾਰਨ ਕਰਦਾ ਹੈ। ਗੁਰੂ ਇਕੱਲਾ ਸਰੀਰ ਨਹੀਂ ਹੋਇਆ ਕਰਦਾ, ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਚੱਲੇ ਹਾਂ। ਕੋਈ ਦਿਲ ਦੀ ਭਾਵਨਾ ਹੋਵੇ, ਕੋਈ ਦੁੱਖ ਹੋਵੇ, ਕਦੇ ਵੀ ਕਿਸੇ ਤਰ੍ਹਾਂ ਦਾ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਨੀ, ਸਤਿਗੁਰੂ ਤੁਹਾਡੇ ਸਾਰੇ ਕਾਰਜ ਆਪ ਸਵਾਰਿਆ ਕਰਨਗੇ। ਇੰਨੇ ਬਚਨ ਸਿੰਘਾਂ ਨੂੰ ਕਹੇ ਨੀ, ਸਤਿਗੁਰੂ ਪਾਤਸ਼ਾਹ ਕਹਿੰਦੇ ਪੰਥ ਵਿੱਚ ਵੰਡੀਆਂ ਨਹੀਂ ਪਾਉਣੀਆਂ, ਧੜੇ ਨਹੀਂ ਪੈਦਾ ਕਰਨੇ, ਸਾਰਿਆਂ ਨੇ ਏਕਾ ਰੱਖਣਾ ਪੰਥ ਦੇ ਅੰਦਰ, ਸਦਾ ਤੁਹਾਡੀ ਚੜ੍ਹਦੀ ਕਲਾ ਹੋਵੇਗੀ। ਗਰੀਬ ਨਵਾਜ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਨਾਤ ਦੇ ਅੰਦਰ ਗਏ ਨੇ, ਬਚਨ ਕਰ ਦਿੱਤਾ ਕੋਈ ਸਿੰਘ ਕਨਾਤ ਜੀ ਵਿੱਚ ਨਾ ਆਵੇ। ਬਾਕੀ ਜਾਣ ਲੱਗਿਆਂ ਬਚਨ ਕੀਤਾ ਸੀ, ਸਾਡਾ ਜਿਹੜਾ ਘੋੜਾ ਹੈ ਤਿਆਰ ਕਰ ਦਿੱਤਾ ਜਾਵੇ, ਉਹ ਘੋੜਾ ਤਵੇਲੇ ਵਿੱਚ ਖੜਾ ਹੈ, ਸਤਿਗੁਰੂ ਪਾਤਸ਼ਾਹ ਦੇ ਤਿਆਰ ਕੀਤਾ 5 ਘੋੜੇ ਤਿਆਰ ਕੀਤੇ ਸੀ ਸਿੰਘਾਂ ਨੇ। ਕਲਗੀਧਰ ਪਿਤਾ ਸਤਿਗੁਰੂ ਜਦੋਂ ਕਨਾਤ ਦੇ ਅੰਦਰ ਗਏ, 100 ਮਣ ਚੰਦਨ ਦੀ ਜਿਹੜੀ ਚਿਖਾ ਤਿਆਰ ਕੀਤੀ, ਇਹਦੇ ਉੱਪਰ ਵੀਰ ਆਸਣ ਲਾ ਕਰਕੇ ਬੈਠੇ ਹਨ। ਸੰਗਤਾਂ ਨੂੰ ਬਚਨ ਕੀਤੇ ਵੀ ਕੋਈ ਚੰਬਾ ਭੇਟ ਕਰੋ, ਕਿਸੇ ਦੀ ਹਿੰਮਤ ਨਾ ਪਈ ਕਿ ਸਤਿਗੁਰੂ ਪਾਤਸ਼ਾਹ ਦੀ ਐਸੀ ਚਿਖਾ ਨੂੰ ਅਸੀਂ ਚੰਬਾ ਲਾ ਦੇਈਏ, ਕਿਉਂਕਿ ਸਾਹਮਣੇ ਦਰਸ਼ਨ ਹੋ ਰਹੇ ਨੇ, ਰਸਨਾ ਤੋਂ ਆਪ ਸਤਿਗੁਰੂ ਬਚਨ ਕਰਦੇ ਪਏ ਨੇ। ਫਿਰ ਭਾਈ ਸੰਤੋਖ ਸਿੰਘ ਨੇ ਹੁਕਮ ਕੀਤਾ ਸੀ ਕਿ ਸੰਤੋਖ ਸਿੰਘ ਤੈਨੂੰ ਹੁਕਮ ਹੈ, ਤੂੰ ਚੰਬਾ ਭੇਟ ਕਰ। ਫਿਰ ਭਾਈ ਸੰਤੋਖ ਸਿੰਘ ਜੀ ਨੇ ਉਸ ਵੇਲੇ ਚੰਬਾ ਭੇਟ ਕੀਤਾ, ਉਹਦੇ ਨਾਲ 100 ਮਣ ਜਿਹੜੀਆਂ ਲੱਕੜਾਂ ਚੰਦਨ ਦੀਆਂ ਸੀ ਸੜ ਕਰਕੇ ਸਵਾਹ ਹੋ ਗਈਆਂ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਵੀ ਰੂਮ ਅਗਨੀ ਨਾਲ ਨਹੀਂ ਉੱਥੇ ਸੜਿਆ। ਅਗਨੀ ਜਿਹੜੀ ਹੈ ਗੁਰੂ ਦੇ ਭੈ ਵਿੱਚ ਹੈ। ਸਤਿਗੁਰੂ ਪਾਤਸ਼ਾਹ ਨੇ ਫਿਰ ਅੰਦਰੋਂ ਆਵਾਜ਼ ਦਿੱਤੀ ਸੀ, ਕਲਗੀਧਰ ਸਤਿਗੁਰੂ ਜੀ ਕਹਿੰਦੇ ਖਾਲਸਾ ਪੰਥ, ਗੁਰੂ ਦੇ ਪਿਆਰੇ ਸਿੰਘੋ, ਇੱਥੇ ਇਕੱਲਾ ਭਾਈ ਸੰਤੋਖ ਸਿੰਘ ਰਹੇਗਾ, ਬਾਕੀ ਆਪੋ ਆਪਣੇ ਦੇਸ਼ਾਂ ਨੂੰ ਰਵਾਨਾ ਹੋ ਜਾਣਾ। ਕਲਗੀਧਰ ਪਿਤਾ ਨੇ ਫਿਰ ਆਪਣਾ ਜਿਹੜਾ ਤਨ ਸੀ, ਇਹ ਯੋਗ ਦੀ ਜਿਹੜੀ ਅਗਨੀ ਹੈ 10ਵੇਂ ਦੁਆਰ ਵਿੱਚੋਂ ਪ੍ਰਗਟ ਕਰਕੇ ਫਿਰ ਆਪਣੇ ਤਨ ਨੂੰ ਸਤਿਗੁਰੂ ਪਾਤਸ਼ਾਹ ਨੇ ਤੱਤਾਂ ਵਿੱਚ ਬਲੀਨ ਕਰਨਾ ਚਾਹਿਆ। ਜਿਹੜੇ ਯੋਗੀ ਲੋਕ ਹੁੰਦੇ ਇਹ ਸਰੀਰ ਵਿੱਚੋਂ ਅਗਨੀ ਪ੍ਰਗਟ ਕਰ ਲੈਂਦੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਤੇ ਯੋਗੀਆਂ ਦੇ ਜਗੀਸ਼ਰ ਹਨ, ਵੱਡੇ ਵੱਡੇ ਯੋਗੀਆਂ ਨੂੰ ਗਿਆਨ ਵਰਦਾਤੇ ਨੇ ਸਤਿਗੁਰੂ ਪਾਤਸ਼ਾਹ। ਉੱਥੇ ਯੋਗ ਵੀ ਜਿਹੜੀ ਅਗਨੀ ਪ੍ਰਜੋਲਤ ਕਰਕੇ 10ਵੇਂ ਦੁਆਰ ਵਿੱਚੋਂ ਤਨ ਨੂੰ ਸਤਿਗੁਰਾਂ ਨੇ ਤੱਤਾਂ ਵਿੱਚ ਬਲੀਨ ਕਰ ਲਿਆ, ਤੇ ਜਦੋਂ ਸਤਿਗੁਰੂ ਪਾਤਸ਼ਾਹ ਦਾ ਦੀਵਾਨ ਉੱਚਾ ਉੱਠਿਆ ਹੈ, ਸਾਰੀਆਂ ਪੁਰੀਆਂ ਨੀਵੀਆਂ ਨੇ, ਅੱਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛਪਾਰਾ ਵਾਰਾ, ਸੱਚ ਖੰਡ ਬਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਸੱਚ ਖੰਡ ਨੂੰ ਬਗਾਨ ਜਾਂਦਾ ਹੈ ਕਲਗੀਧਰ ਪਿਤਾ ਜੀ ਦਾ, ਤੇ ਜਦੋਂ ਸਾਧ ਸੰਗਤ ਰਸਤੇ ਵਿੱਚ ਪੁਰੀਆਂ ਆਉਂਦੀਆਂ ਨੇ, ਬ੍ਰਹਮੇ ਦੀ ਆਪਣੀ ਪੁਰੀ ਤੱਕ ਪਹੁੰਚ ਹੈ, ਉੱਥੋਂ ਨਮਸਕਾਰ ਕਰਕੇ ਟੇਕ ਗਿਆ। ਵਿਸ਼ਨੂੰ ਦੀ ਆਪਣੀ ਪੁਰੀ ਹੈ, ਸ਼ਿਵ ਦੀ ਆਪਣੀ ਪੁਰੀ, 33 ਕਰੋੜ ਦੇਵਤਿਆਂ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਉਰਦ ਵੱਲ ਨੂੰ ਜਾ ਰਹੇ ਨੇ, ਸੱਚਖੰਡ ਨੂੰ ਬਿਆਨ ਜਿਹੜਾ ਸਤਿਗੁਰੂ ਦਾ ਬਵਾਨ ਜਾ ਰਿਹਾ, ਸਾਰੇ ਨਮਸਕਾਰਾਂ ਕਰਕੇ ਆਪਣੀਆਂ ਪੁਰੀਆਂ ਵਿੱਚ ਟਿਕੀ ਜਾਂਦੇ ਨੇ। ਇੱਧਰ ਸਾਧ ਸੰਗਤ ਦੇ ਦੂਸਰੇ ਪਾਸੇ ਜਦੋਂ ਸਿੰਘਾਂ ਨੇ ਜਾ ਕੇ ਤਬੇਲੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਦੇ ਘੋੜੇ ਨੂੰ ਦੇਖਣਾ ਚਾਹਿਆ, ਘੋੜਾ ਉੱਥੋਂ ਅਲੋਪ ਹੈ। ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਨੀਲੇ ਘੋੜੇ ਨੂੰ ਨਾਲ ਲੈ ਕਰਕੇ ਸੱਚਖੰਡ ਨੂੰ ਗਏ ਨੇ। ਫਿਰ ਉਸ ਵੇਲੇ ਜਦੋਂ ਦੂਸਰੇ ਦਿਨ ਸਤਿਗੁਰੂ ਪਾਤਸ਼ਾਹ ਦਾ ਅੰਗੀਠਾ ਵੇਖਿਆ ਗਿਆ ਤੇ ਉਹਦੇ ਵਿੱਚੋਂ ਕੇਵਲ ਇੱਕ ਸ੍ਰੀ ਸਾਹਿਬ ਛੋਟੀ ਜਿਹੜੀ ਅੱਜ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਇੱਕ ਕਿਰਪਾਨ ਛੋਟੀ ਸ੍ਰੀ ਸਾਹਿਬ ਹੀ ਮਿਲੀ। ਬਾਕੀ ਜਿਹੜੇ 50 ਐਸੇ ਕਿਲੋ ਦੀ ਗਿਣਤੀ ਵਿੱਚ ਤੇ 125 ਮਨ ਦੀ ਗਿਣਤੀ ਵਿੱਚ ਸ਼ਸਤਰ ਸਨ ਉਹ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਨਾਲ ਹੀ ਲੈ ਕੇ ਸੱਚਖੰਡ ਨੂੰ ਗਏ। ਪੰਜਾਬ ਤੋਂ ਸਾਧੂ ਜਾ ਰਿਹਾ ਸੀ ਦਰਸ਼ਨ ਕਰਨ ਵਾਸਤੇ ਤੇ ਉਹਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉੱਥੇ ਬੈਠੇ ਨੂੰ ਦਰਸ਼ਨ ਬਖਸ਼ੇ, ਕੜਾਹ ਪ੍ਰਸ਼ਾਦ ਦਿੱਤਾ ਤੇ ਕਿਹਾ ਖਾਲਸੇ ਪੰਥ ਦੇ ਅੰਦਰ ਵੈਰਾਗ ਹੈ, ਜਾ ਕਰਕੇ ਧਰਵਾਸਾ ਦੇਣਾ, ਅਸੀਂ ਸਦਾ ਅੰਗ ਸੰਗ ਹਾਂ। ਪੈਸੇ ਇੱਕ ਸਾਧੂ ਨੂੰ ਦਰਸ਼ਨ ਹੀ ਨਹੀਂ ਦਿੱਤੇ ਤੇ ਪੂਨੇ ਸਤਾਰੇ ਦੀ ਜੇਲ੍ਹ ਵਿੱਚ ਜਿਹੜੇ ਰਾਜੇ ਰੁਸਤਮ ਰਾਓ ਤੇ ਬਾਲਾ ਰਾਓ ਜਿਹੜੇ ਬੰਦ ਕੀਤੇ ਸੀ ਉਹਨਾਂ ਨੇ ਜਦੋਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਰੱਖਿਆ, ਸਤਿਗੁਰ ਸਿੱਖ ਕੇ ਬੰਧਨ ਕੱਟ ਇਹ ਪੰਕਤੀ ਸੁਣੀ ਸੀ, ਫਿਰ ਉੱਥੇ ਬੈਠ ਕੇ ਜੇਲ੍ਹ ਵਿੱਚ ਹੀ ਆਰਾਧਨਾ ਕਰਨ ਲੱਗ ਪਏ। ਜਦੋਂ 35 ਦਿਨ ਹੋਏ ਉਹਨਾਂ ਨੂੰ ਸਿਮਰਨ ਕਰਦਿਆਂ ਯਾਦ ਕਰਦਿਆਂ ਤੇ ਅੰਮ੍ਰਿਤ ਵੇਲੇ ਕਲਗੀਧਰ ਪਾਤਸ਼ਾਹ ਦਾ ਘੋੜਾ ਜੇਲ੍ਹ ਵਿੱਚ ਇਸ ਤਰ੍ਹਾਂ ਉਤਰਿਆ ਜਿਵੇਂ ਕੋਈ ਹਵਾਈ ਜਹਾਜ਼ ਉਤਰਦਾ ਹੈ, ਖੜਾਕ ਹੋਇਆ ਤੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੇ ਨੇਤਰ ਖੁਲਾਏ, ਆਵਾਜ਼ਾਂ ਦਿੱਤਾ ਤੇ ਘੋੜੇ ਦੀਆਂ ਜਿਹੜੀਆਂ ਰਕਾਬਾਂ ਪਕੜਾ ਕੇ ਸਤਿਗੁਰੂ ਜੇਲ੍ਹ ਵਿੱਚੋਂ ਲੈ ਨਿਕਲੇ ਨੇ। ਦੁਸ਼ਮਣਾਂ ਨੇ ਉਹ ਜਿਹੜੇ ਪਹਿਰੇਦਾਰਾਂ ਨੇ ਗੋਲੀਆਂ ਚਲਾਈਆਂ, ਤੋਪਾਂ ਦੇ ਗੋਲੇ ਦਾਗੇ, ਪਰੰਤੂ ਗੁਰੂ ਕਲਗੀਧਰ ਪਾਤਸ਼ਾਹ ਦਾ ਜਿਹੜਾ ਘੋੜਾ ਉੱਥੋਂ ਚੁੱਕ ਕਰਕੇ ਦੋਹਾਂ ਰਾਜਿਆਂ ਨੂੰ ਮਨਵਾੜ ਦੀ ਧਰਤੀ ਤੇ ਸਤਿਗੁਰਾਂ ਨੇ ਲਿਆ ਕਰਕੇ ਛੱਡਿਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਇੱਕ ਨੂੰ ਨਹੀਂ, ਅੱਜ ਵੀ ਹਜ਼ਾਰਾਂ ਗੁਰਸਿੱਖਾਂ ਭਾਵਨਾ ਵਾਲਿਆਂ ਨੂੰ ਉਸੇ ਰੂਪ ਦੇ ਵਿੱਚ ਦਰਸ਼ਨ ਦਿੰਦੇ ਨੇ। ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਦਾ ਕੋਈ ਸਾਨੀ ਨਹੀਂ ਹੈ, ਅੱਜ ਜਿਹੜੀਆਂ ਦਸਤਾਰਾਂ ਸਾਡੇ ਸਿਰਾਂ ਤੇ ਨੇ, ਅੱਜ ਰਾਜ ਭਾਗ ਪ੍ਰਾਪਤ ਹੈ, ਅੱਜ ਜੋ ਵੀ ਸੁੱਖ ਸਾਨੂੰ ਪ੍ਰਾਪਤ ਨੇ, ਸ਼ਸਤਰ ਸਾਡੇ ਕੋਲ ਹਨ, ਸੁੱਖ ਦੀਆਂ ਸਵਾਰੀਆਂ ਸਾਡੇ ਕੋਲ ਨੇ, ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਦੇਣ ਹੈ। ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਾਤ ਲੋਕ ਵਿੱਚ ਪ੍ਰਗਟ ਨਾ ਹੁੰਦੇ ਅੱਜ ਦੁਨੀਆਂ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ, ਅੱਲਾਹੁ ਅਕਬਰ ਹੁੰਦੇ ਨਾਰੇ ਇੱਥੇ ਲੱਗਣੇ ਸੀ, ਮਸੀਤਾਂ ਹੀ ਮਸੀਤਾਂ ਦਿਸਣੀਆਂ ਸੀ, ਅੱਜ ਆ ਦੀਵਾਨ ਨਾ ਲੱਗਦੇ, ਕਥਾ ਕੀਰਤਨ ਦੇ ਪ੍ਰਵਾਹ ਨਾ ਚੱਲਦੇ, ਸੰਗਤਾਂ ਮਿਲ ਕੇ ਪਰਮਾਤਮਾ ਦੀ ਸਿਫਤ ਨਾ ਕਰ ਸਕਦੀਆਂ, ਇਹ ਦੇਣ ਗੁਰੂ ਕਲਗੀਧਰ ਪਿਤਾ ਜੀ ਦੀ। ਚੂੜਾਮਣ ਕਵੀ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਨੇ ਬੜੇ ਪਿਆਰੇ ਬਚਨ ਲਿਖੇ ਹਨ, ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲ ਤਾ ਕਿਤਾਬਨ ਪੁਰਾਣ ਕੀ, ਪਾਪ ਪਰ ਪੱਕ ਜਾਤੇ ਧਰਮ ਤਸਕ ਜਾਤੇ, ਬਰਮ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੈਪੈ ਕਰਨਾ ਨਿਧਾਨ ਕੀ। ਸਭ ਗ੍ਰੰਥ ਮਲੀਆ ਮੇਟ ਇੱਥੇ ਹੋ ਜਾਂਦੇ ਤੇ ਜੇਕਰ ਗੁਰੂ ਕਲਗੀਧਰ ਪਾਤਸ਼ਾਹ ਆਪਣਾ ਅਵਤਾਰ ਨਾ ਪ੍ਰਗਟ ਕਰਦੇ, ਖਾਲਸਾ ਪੰਥ ਸਾਜੀਆਂ ਸਰਦਾਰੀਆਂ ਦਿੱਤੀਆਂ ਦੁਨੀਆਂ ਦੇ ਕੀ ਸਾਨੂੰ, ਪਰਲੋਕ ਦੇ ਵੀ ਤਮਾਮ ਸੁੱਖ ਖਾਲਸੇ ਦੀ ਝੋਲੀ ਪਾਏ ਨੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ, ਬੇਅੰਤ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਾਕੇ ਗੁਰੂ ਕਲਗੀਧਰ ਜੀ ਦੇ ਪੁੱਤਰ ਧੀਆਂ ਬਣ ਕਰਕੇ ਆਪਣਾ ਜਿਹੜਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਅਸੀਂ ਕਰ ਸਕੀਏ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ। ਆਓ ਹੁਣ ਕੁਝ ਸਮੇਂ ਵਾਸਤੇ, ਜੋ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ, ਆਪਾਂ ਰਲ ਮਿਲ ਕਰਕੇ ਵਿਚਾਰ ਕਰ ਲੈਣੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ।
ਸਲੋਕ ਦਾ ਅਰਥ ਹੈ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਵਚਨ। ਰੂਪ ਦੀਪ ਪਿੰਗਲ ਦੇ ਅਨੁਸਾਰ ਸਲੋਕ ਛੰਦ ਦੀ ਚਾਲ ਦਾ ਨਾਮ ਹੈ। ਇਹ ਪਾਵਨ ਜਿਹੜਾ ਸਲੋਕ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜਿਹੜਾ ਬਡਹੰਸ ਰਾਗ ਦੀ ਵਾਰ ਦੇ ਵਿੱਚੋਂ 20ਵਾਂ ਸਲੋਕ ਸਾਨੂੰ ਪ੍ਰਾਪਤ ਹੋ ਰਿਹਾ ਹੈ। ਸੇਖ ਬ੍ਰਹਮ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲਿਆ ਹੈ, ਇਹਨੇ ਬਹੁਤ ਸਾਰੇ ਸਵਾਲ ਸਤਿਗੁਰਾਂ ਦੇ ਅੱਗੇ ਰੱਖੇ ਹਨ। ਬੇਨਤੀ ਰੂਪ ਦੇ ਵਿੱਚ ਪੁੱਛਦਾ, ਮਹਾਰਾਜ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਕਿੱਥੇ ਰਹਿੰਦਾ ਹੈ ਤੇ ਉਸ ਵਾਹਿਗੁਰੂ ਦੀ ਅੱਲਾ ਦੀ ਪ੍ਰਾਪਤੀ ਕਿਵੇਂ ਜੀਵ ਨੂੰ ਹੋ ਸਕਦੀ ਹੈ? ਸੇਖ ਬ੍ਰਹਮ ਦੇ ਪਰਥਾਏ ਸਤਿਗੁਰੂ ਪਾਤਸ਼ਾਹ ਨੇ ਇਹ ਸਲੋਕ ਉਚਾਰਨ ਕੀਤਾ, ਗਰੀਬ ਨਵਾਜ਼ ਸਤਿਗੁਰੂ ਸਿੱਖਿਆ ਦਿੰਦੇ ਘਰ ਹੀ ਮੁੰਡ ਵਿਦੇਸ਼ ਪਰ। ਮੁੰਡ ਨਾਮ ਹੈ ਇਸਤਰੀ ਦਾ। ਜਿਵੇਂ ਕਿਸੇ ਇਸਤਰੀ ਦਾ ਜਿਹੜਾ ਪਿਰ ਪਤੀ ਉਹ ਘਰ ਦੇ ਵਿੱਚ ਹੀ ਹੋਵੇ ਤੇ ਉਹਦੇ ਮਨ ਦੇ ਵਿੱਚ ਭੁਲੇਖਾ ਹੋਵੇ ਵੀ ਸ਼ਾਇਦ ਉਹ ਵਿਦੇਸ਼ ਵਿੱਚ ਕਿਸੇ ਦੂਸਰੇ ਦੇਸ਼ ਦੇ ਵਿੱਚ ਗਿਆ ਹੋਇਆ ਤੇ ਇਸ ਪ੍ਰਕਾਰ ਉਹਦੇ ਮਨ ਵਿੱਚ ਭੁਲੇਖਾ ਪੈ ਜਾਂਦਾ ਕਿ ਮੇਰਾ ਪਤੀ ਵਿਦੇਸ਼ ਦੇ ਵਿੱਚ ਗਿਆ ਹੋਇਆ ਹੈ।
ਝੂਰੇ ਸੰਭਾਲੇ,
ਫਿਰ ਆਪਣੇ ਪਤੀ ਨੂੰ ਸੰਭਾਲੇ ਯਾਦ ਕਰ ਕਰਕੇ ਹਮੇਸ਼ਾ ਹੀ ਝੂਰੇ ਉਹ ਝੂਰੇ ਕਰਦੀ ਹੈ, ਖਿਝਦੀ ਹੈ ਮਨ ਦੇ ਅੰਦਰ ਵੀ ਮੇਰਾ ਜਿਹੜਾ ਪਤੀ ਇਹ ਵਿਦੇਸ਼ ਵਿੱਚ ਹੈ ਕਿਤੇ ਘਰ ਵਿੱਚ ਪ੍ਰਾਪਤ ਹੋਵੇ, ਪਰੰਤੂ ਉਹਦੇ ਮਨ ਵਿੱਚ ਭੁਲੇਖਾ ਹੈ। ਇਹ ਬਾਹਰੀ ਪ੍ਰਮਾਣ ਦੇ ਕਰਕੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਜੀਵ ਰੂਪ ਇਸਤਰੀ ਹੈ ਤੇ ਘਰ ਕੀ ਹੈ? ਸਾਡਾ ਜਿਹੜਾ ਅੰਤਸ਼ਕਰਨ ਹੈ, ਚਾਰ ਚੀਜ਼ਾਂ ਦਾ ਸਮੁਦਾਇ, ਮਨ ਬੁੱਧ ਚਿੱਤ ਤੇ ਹੰਕਾਰ, ਇਹਨੂੰ ਅੰਤਸ਼ਕਰਨ ਕਹਿੰਦੇ ਨੇ। ਅੰਤ ਹੈ ਅੰਦਰ ਹੋਵੇ, ਸਰੀਰ ਦੇ ਗਿਆਨ ਕਰਮ ਕਰਵਾਉਣ ਦਾ ਸਾਧਨ ਹੋਵੇ, ਉਹਨੂੰ ਅੰਤਕਰਨ ਕਿਹਾ ਜਾਂਦਾ। ਇਸ ਅੰਤਕਰਨ ਦੀ ਸੇਜਾ ਦੇ ਉੱਪਰ ਸਾਡਾ ਪਿਰ ਪਤੀ ਅਕਾਲ ਪੁਰਖ ਪਰਮਾਤਮਾ ਆਤਮਾ ਰੂਪ ਕਰਕੇ ਮੌਜੂਦ ਹੈ। ਚਾਹੇ ਕੋਈ ਬੱਚਾ ਹੈ, ਚਾਹੇ ਬੁੱਢਾ ਹੈ, ਇਸਤਰੀ ਪੁਰਖ ਹੈ, ਕੋਈ ਸਿਆਣਾ ਹੈ, ਕੋਈ ਕਮਲਾ ਹੈ, ਹਰ ਤਰ੍ਹਾਂ ਦਾ ਜਿਹੜਾ ਵੀ ਕੋਈ ਜੀਵ ਉਹਦੇ ਘਰ ਹਿਰਦੇ ਅੰਦਰ ਪਰਮਾਤਮਾ ਆਤਮਾ ਰੂਪ ਕਰਕੇ ਵਿਆਪਕ ਹੋ ਰਿਹਾ ਹੈ। ਪਰੰਤੂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਿਤ ਝੂਰੇ ਸੰਭਾਲੇ। ਜੀਵ ਦੇ ਵਿੱਚ ਇੱਕ ਤਾਂ ਦੇਹ ਅਭਿਆਸ ਆ ਗਿਆ, ਸਰੀਰ ਨੂੰ ਸਭ ਕੁਝ ਮੰਨੀ ਬੈਠਾ, ਤਾਂ ਕਰਕੇ ਆਤਮਾ ਜਿਹੜਾ ਪਤੀ ਰੂਪ ਹੈ ਉਹਨੂੰ ਸਮਝਦਾ ਜਾਣਦਾ ਨਹੀਂ ਹੈ। ਦੂਸਰਾ ਜਿਹੜਾ ਅਗਿਆਨ ਹੋਣ ਕਰਕੇ, ਬੇਸਮਝੀ ਹੋਣ ਕਰਕੇ ਜੀਵ ਨੇ ਆਪਣੇ ਪਤੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਜਾਣਨਾ ਨਹੀਂ ਕੀਤਾ, ਹਮੇਸ਼ਾ ਵਾਸਤੇ ਸੰਭਾਲੇ ਯਾਦ ਕਰੀ ਜਾਂਦਾ ਵੀ ਸ਼ਾਇਦ ਜੰਗਲਾਂ ਚੋਂ ਮਿਲ ਜਾਵੇ, ਕਿਸੇ ਤੀਰਥ ਤੋਂ ਜਾ ਕੇ ਲੱਭ ਲੈਣਾ ਕਰਾਂ। ਇਉਂ ਝੂਰਦਾ ਰਹਿੰਦਾ ਸਦਾ ਵਾਸਤੇ ਜੀਵ, ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਸਰੂਪ ਨੂੰ ਮਿਲਦਿਆਂ ਢਿੱਲ ਦਾ ਅਰਥ ਕੋਈ ਦੇਰੀ ਨਹੀਂ ਹੋਣਾ ਕਰੇਗੀ, ਬਹੁਤ ਜਲਦੀ ਪਰਮਾਤਮਾ ਦਾ ਸਰੂਪ ਪ੍ਰਾਪਤ ਹੋ ਸਕਦਾ
ਕਰੇ।
ਆਪਣੀ ਨੀਅਤ ਜਿਹੜਾ ਮਨ ਦਾ ਸਾਧ ਸੰਗਤ ਜੀ ਸੁਭਾਅ ਹੈ, ਅੰਦਰੋਂ ਉਹਨੂੰ ਰਾਸ ਕਰੇ, ਸਚਿਆਈ ਵਿੱਚ ਲੈ ਆਵੇ। ਅੰਦਰ ਜਿਹੜੇ ਸੰਕਲਪ ਨੇ ਉਹਨਾਂ ਨੂੰ ਰਾਸ ਚੰਗੇ ਬਣਾ ਲੈਣਾ ਕਰੇ, ਸਚਿਆਈ ਵਿੱਚ ਲਿਆਵੇ, ਤਾਂ ਪਰਮਾਤਮਾ ਵਾਹਿਗੁਰੂ ਮਿਲਦਿਆਂ ਦੇਰੀ ਨਹੀਂ ਲਾਉਂਦਾ ਹੈ। ਉਹ ਤੇ ਮਨ ਦੀ ਅੰਦਰਲੀ ਨਿਰਮਲਤਾ ਦੇਖਦਾ, ਮਨ ਦਾ ਪ੍ਰੇਮ ਦੇਖਦਾ ਹੈ। ਜਿਨ੍ਹਾਂ ਨੇ ਸੱਚੇ ਦਿਲੋਂ ਪਰਮਾਤਮਾ ਨੂੰ ਮਨ ਕਰਕੇ ਤਨ ਕਰਕੇ ਪ੍ਰੇਮ ਕੀਤਾ, ਉਹਨਾਂ ਨੂੰ ਮਨ ਵਿੱਚ ਵੀ ਸਖਿਆਤਤਾ ਹੋ ਜਾਂਦੀ ਤੇ ਤਨ ਕਰਕੇ ਵੀ ਦਰਸ਼ਨ ਹੁੰਦੇ ਨੇ। ਇਸ ਲਈ ਗਰੀਬ ਨਵਾਜ਼ ਸਤਿਗੁਰੂ ਕਹਿੰਦੇ, ਮਿਲਦਿਆਂ ਹੋਇਆਂ ਪਰਮਾਤਮਾ ਦੇ ਸਰੂਪ ਨੂੰ ਦੇਰੀ ਨਹੀਂ ਲੱਗਦੀ, ਜੇਕਰ ਮਨ ਦੀ ਨੀਤ ਉਹਦੀ ਰਾਸ ਸਚਿਆਈ ਵਿੱਚ ਕਰ ਲੈਣੀ ਕਰੇ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਉਚਾਰਨ ਕਰਦੇ ਹਨ,
ਨਾਨਕ ਗਾਲੀ ਕੋੜੀਆ।
ਦੁਨੀਆਂ ਦੀ ਮਨੁੱਖ ਗਾਲੀ ਗੱਲਾਂ ਬਾਤਾਂ ਕਰਦਾ ਵੀ ਪਰਮਾਤਮਾ ਇਉਂ ਮਿਲੇਗਾ, ਇੱਥੇ ਧਿਆਨ ਧਿਆਨ ਰੱਖੋ, ਆਹ ਨਾੜੀ ਸਿੱਧੀ ਕਰੋ, ਇਸ ਤਰ੍ਹਾਂ ਬੈਠਣਾ ਕਰੋ, ਉਹ ਗੱਲਾਂ ਕਰਦਾ ਹੈ ਉਹ ਕੂੜੀਆਂ ਝੂਠੀਆਂ ਨੇ, ਇੰਨੀਆਂ ਕੀਤੀਆਂ ਹੋਈਆਂ ਜਿਹੜੀਆਂ ਗੱਲਾਂ ਝੂਠੀਆਂ ਕਿਉਂ ਹਨ?
ਪ੍ਰੀਤ ਕਰੇ,
ਅੰਦਰੋਂ ਤਾਂ ਪਰਮਾਤਮਾ ਨਾਲ ਪ੍ਰੀਤ ਪ੍ਰੇਮ ਨਹੀਂ ਹੈ ਮਨੁੱਖ ਦਾ ਬਣਿਆ, ਪਿਆਰ ਤੇ ਕਰਦਾ ਹੀ ਨਹੀਂ ਪਰਮਾਤਮਾ ਨੂੰ ਦਿਲ ਕਰਕੇ, ਕੇਵਲ ਗੱਲਾਂ ਬਾਤਾਂ ਦਾ ਗਿਆਨ ਸੁਣਨਾ ਸੁਣਾਉਣਾ ਚਾਹੁੰਦਾ ਹੈ। ਇਹ ਤੇ ਕਿਤਾਬਾਂ ਭਰੀਆਂ ਪਈਆਂ, ਅੱਜ ਦੁਨੀਆਂ ਦੇ ਇੰਨੇ ਗ੍ਰੰਥ ਬਣ ਗਏ ਤੇ ਮਨੁੱਖ ਦੀ ਜ਼ਿੰਦਗੀ ਖਤਮ ਹੋ ਜੂ, ਗ੍ਰੰਥ ਨਹੀਂ ਮੁੱਕਣਗੇ। ਇਹਨਾਂ ਵਿਦਵਾਨਾਂ ਨੇ ਅੱਗੇ ਤੋਂ ਅੱਗੇ ਗਿਆਨ ਜਿਹੜਾ ਸਾਧ ਸੰਗਤ ਦੀ ਪੁਸਤਕਾਂ ਵਿੱਚ ਲਿਖ ਕੇ ਦਰਜ ਕਰ ਦਿੱਤਾ, ਤੇ ਜਿੰਨਾ ਵੀ ਲਿਖਿਆ ਜਿੰਨਾ ਵੀ ਬੋਲਿਆ ਹੈ ਇਹ ਕੂੜੀਆਂ ਝੂਠੀਆਂ ਗੱਲਾਂ ਨੇ, ਜਿੰਨੀ ਦੇਰ ਅੰਦਰੋਂ ਸੱਚਾ ਪ੍ਰੇਮ ਨਹੀਂ ਹੈ। ਪਰਮੇਸ਼ਰ ਵਾਹਿਗੁਰੂ ਦੀ ਪ੍ਰੀਤੀ ਤੋਂ ਬਿਨਾਂ ਜਿੰਨੀਆਂ ਵੀ ਗੱਲਾਂ ਕਰਦਾ ਇਹ ਸਾਰੀਆਂ ਝੂਠੀਆਂ ਹਨ।
ਚੁਰ ਜਾਣ ਭਲਾ ਕਰ,
ਚੁਰ ਦਾ ਅਰਥ ਹੈ ਤਦੋਂ ਤੱਕ, ਉਸ ਵਕਤ ਦੇ ਤੱਕ, ਉਹਨਾਂ ਸਮਾਂ ਹੀ ਇਹ ਪਰਮਾਤਮਾ ਵਾਹਿਗੁਰੂ ਦੇ ਕੀਤੇ ਨੂੰ ਭਲਾ ਕਰਕੇ ਮੰਨਦਾ, ਚੰਗਾ ਕਰਕੇ ਮੰਨਦਾ ਹੈ। ਜਿੰਨੀ ਦੇਰ ਤੱਕ ਪਰਮਾਤਮਾ ਦੇਈ ਜਾਂਦਾ, ਦਾਤਾਂ ਦਿੰਦਾ ਤੇ ਇਹ ਜੀਵ ਲੇਵਾ ਲਈ ਜਾਂਦਾ ਹੈ, ਜਿੰਨੀ ਦੇਰ ਵਾਹਿਗੁਰੂ ਦਾਤਾਂ ਦੀਆਂ ਬਖਸ਼ਿਸ਼ਾਂ ਕਰੀ ਜਾਂਦਾ ਜੀਵ ਲਈ ਜਾਂਦਾ, ਕਹਿੰਦਾ ਪਰਮਾਤਮਾ ਬੜਾ ਚੰਗਾ ਹੈ। ਇਹ ਤਾਂ ਕਰਮਾਂ ਦੇ ਨਾਲ ਵਸਤੂਆਂ ਮਿਲਦੀਆਂ ਨੇ, ਇਹ ਜੀਵ ਨੇ ਜਾਣਨਾ ਨਹੀਂ ਕੀਤਾ ਵੀ ਚੰਗੇ ਕਰਮ ਕੱਟੇ ਜਾਂਦੇ ਜੇ ਬਹੁਤੇ ਪਦਾਰਥ ਸੁੱਖ ਮਿਲਦੇ ਨੇ, ਮਾੜੇ ਕਰਮ ਕੱਟੇ ਜਾਂਦੇ ਵੀ ਦੁੱਖ ਮਿਲਦੇ ਨੇ, ਇੰਨਾ ਗਿਆਨ ਨਹੀਂ ਰੱਖਦਾ। ਜਦੋਂ ਕਰਮਾਂ ਕਰਕੇ ਪਦਾਰਥ ਆਉਂਦੇ ਨੇ ਤੇ ਬੰਦਾ ਲਈ ਜਾਂਦਾ, ਕਹਿੰਦਾ ਪਰਮਾਤਮਾ ਬੜਾ ਚੰਗਾ, ਉਹ ਤਾਂ ਖੁੱਲੇ ਗੱਫੇ ਦਿੰਦਾ ਹੈ। ਤੇ ਜਦੋਂ ਕਰਮਾਂ ਅਨੁਸਾਰ ਵਸਤੂਆਂ ਮਿਲਣੀਆਂ ਬੰਦ ਹੋ ਜਾਂਦੀਆਂ, ਪਰਾਲਬਧ ਖਤਮ ਹੋ ਜਾਂਦੀ, ਫਿਰ ਪਰਮਾਤਮਾ ਨੂੰ ਨੀਵੇਂ ਦੇਣ ਲੱਗ ਜਾਂਦਾ। ਐਸੀ ਹਾਲਤ ਜੀਵ ਦੀ ਹੋ ਚੁੱਕੀ ਹੈ। ਅੱਗੇ ਇਹ ਜਿਹੜੀਆਂ ਪੌੜੀਆਂ ਨੇ ਬਡਹੰਸ ਰਾਗ ਦੀ ਵਾਰ ਵਿੱਚ ਸਾਰੀਆਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਦੀ ਸਿੱਖਿਆ ਦਿੰਦੇ ਨੇ, ਜਿਨ ਉਪਾਏ ਜੀ, ਜਿਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਸੂਖਮ ਸਥੂਲ ਵੱਡੇ ਤੇ ਛੋਟੇ ਇੰਨੇ ਜਿੰਨੇ ਵੀ ਜੀਵ ਜੰਤ ਉਪਾਏ ਪੈਦਾ ਕੀਤੇ ਹਨ, ਸਾਰੇ ਆਪਣੇ ਜੀਵਾਂ ਨੂੰ ਪਹਿਲਾਂ ਉਪਾਏ ਪੈਦਾ ਕੀਤਾ ਤੇ ਫਿਰ ਸਾਰਿਆਂ ਦੀ ਰਾਖਿਆ ਰਾਖੀ ਵੀ ਆਪ ਕਰਦਾ ਪਰਮਾਤਮਾ।
ਅੰਮ੍ਰਿਤ ਸੱਚਾ ਨਾਉ,
ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਸੱਚਾ ਨਾਉ ਨਾਮ ਹੈ, ਇਹ ਅੰਮ੍ਰਿਤ ਮਰਤੂ ਤੋਂ ਰਹਿਤ ਕਰ ਦੇਣ ਵਾਲਾ ਹੈ। ਐਸੇ ਭੋਜਨ ਨੂੰ ਗੁਰੂ ਪਿਆਰਿਆਂ ਜਿਨ੍ਹਾਂ ਨੇ ਚਾਖਿਆ ਚੱਖਣਾ ਕੀਤਾ, ਚੱਖਣਾ ਕੀ ਧਾਰਨ ਕੀਤਾ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਸਿਮਰਨ ਕੀਤਾ ਜਵਾਨ ਦੇ ਨਾਲ, ਇੱਥੇ ਦੋ ਸ਼ਬਦ ਆ ਗਏ ਤਿਪਤ ਅਤੇ ਅਘਾਏ। ਤਿਪਤ ਦਾ ਅਰਥ ਵੀ ਰੱਜਣਾ ਹੁੰਦਾ ਤੇ ਅਘਾਏ ਦਾ ਅਰਥ ਵੀ ਰੱਜਣਾ ਹੈ। ਜਿਹੜੇ ਐਸੇ ਅੰਮ੍ਰਿਤ ਸੱਚੇ ਨਾਮ ਨੂੰ ਚੱਖਦੇ ਧਾਰਨ ਕਰਦੇ ਨੇ, ਉਹ ਦੁਨੀਆਂ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਜਾਂਦੇ, ਉਹਨਾਂ ਨੂੰ ਦੁਨੀਆਂ ਦੇ ਪਦਾਰਥਾਂ ਨੂੰ ਫਿਰ ਭੁੱਖ ਨਹੀਂ ਲੱਗਦੀ, ਸਾਰੀਆਂ ਭੁੱਖਾਂ ਦੁਨੀਆਂ ਦੇ ਪਦਾਰਥਾਂ ਦੀਆਂ ਲੱਥ ਜਾਂਦੀਆਂ। ਅਘਾਏ ਦਾ ਅਰਥ ਪਰਲੋਕ ਦੇ, ਬ੍ਰਹਮ ਲੋਕ ਦੇ ਜਿਹੜੇ ਸੁੱਖ ਨੇ ਤੇ ਉਹ ਵੀ ਸਾਧ ਸੰਗਤ ਉਧਰੋਂ ਵੀ ਰੱਜ ਜਾਂਦੇ ਨੇ, ਨਾ ਦੁਨੀਆਂ ਦੇ ਸੁੱਖਾਂ ਦੀ ਇੱਛਾ ਰਹਿੰਦੀ, ਨਾ ਉਹਨਾਂ ਨੂੰ ਸਵਰਗ ਦੇ ਸੁੱਖਾਂ ਦੀ ਇੱਛਾ ਰਹਿੰਦੀ ਹੈ। ਮਨਾਂ ਦੇ ਵਿੱਚ ਭਾਖਿਆ ਦਾ ਅਰਥ ਭੁੱਖ ਲੱਗੀ ਹੋਈ ਸੀ, ਉਹ ਸਾਰੀ ਹੀ ਮਿੱਟੀ ਮਿਟ ਗਈ, ਲੱਥ ਗਈ।
ਅੰਦਰ ਕਵਰਤ,
ਜਿੰਨੇ ਵੀ ਛੋਟੇ ਵੱਡੇ ਜੀਵ ਜੰਤ ਹਨ, ਸਾਰਿਆਂ ਦੇ ਅੰਦਰ ਅੰਤਰ ਆਤਮਾ ਇੱਕ ਵਾਹਿਗੁਰੂ ਦਾ ਸਰੂਪ ਜਿਹੜਾ ਆਤਮਾ ਕਰਕੇ ਵਰਤ
ਰਿਹਾ।
ਇਸ ਗੱਲ ਨੂੰ ਕਿਸੇ ਵਿਰਲੇ ਵਿਰਲੇ, ਕਿਸੇ ਟਾਵੇਂ ਪੱਲੇ ਨੇ, ਕਿਸੇ ਇੱਕ ਅੱਧੇ ਗੁਰੂ ਪਿਆਰੇ ਨੇ ਲਾਖਿਆ ਲਖਣਾ ਕੀਤਾ, ਜਾਣਨਾ ਕੀਤਾ ਹੈ।
ਨਾਨਕ ਭਲੇ ਨਿਹਾਲ,
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕੇ ਉਚਾਰਨ ਕਰਦੇ ਨੇ, ਉਹ ਗੁਰੂ ਦੇ ਜਨ ਪਿਆਰੇ ਨਿਹਾਲ ਦੁੱਖਾਂ ਤੋਂ ਰਹਿਤ ਹੋ ਗਏ ਸਫਲੇ ਬਣ ਗਏ
ਰੱਬ ਕੀ ਪਾਖਿਆ
ਜਿਹੜੇ ਨਿਹਾਲ ਹੋਏ ਨੇ ਕਿਹਨਾਂ ਨੂੰ ਸਫਲਤਾ ਮਿਲੀ ਜਿਹੜੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਦਾ ਪਾਖਿਆ ਪੱਖ ਲੈਂਦੇ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦ ਜਿਨ੍ਹਾਂ ਨੇ ਪਰਮਾਤਮਾ ਦੀ ਐਸੀ ਸ਼ਰਨ ਪਕੜੀ ਹੈ ਗੁਰੂ ਦੀ ਸ਼ਰਨ ਦਾ ਪੱਲਾ ਪਕੜਿਆ ਉਹ ਦੁੱਖਾਂ ਤੋਂ ਰਹਿਤ ਨਿਹਾਲ ਸਫਲੇ ਹੋ ਜਾਂਦੇ ਨੇ ਉਹਨਾਂ ਦੇ ਜੀਵਨ ਫਿਰ ਮਰਾਲੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਸਦੀਵ ਕਾਲ ਵਾਸਤੇ ਆਨੰਦ ਬਣ ਜਾਂਦਾ ਹੈ ਇਹ ਪਰਮ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਕਿਰਪਾ ਕਰਨ ਸਤਿਗੁਰੂ ਸੁੰਦਰ ਵਿਚਾਰ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿੱਚ ਲੀਨ ਹੋ ਜਾਣ ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ ਸਤਿਗੁਰੂ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਜੀ ਦੇ ਜੀਵਨ ਦੇ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕਰਦੇ ਹਾਂ ਗੁਰਬਾਣੀ ਜੀ ਦੇ ਇੱਕ ਸ਼ਬਦ ਦੀ ਵਿਚਾਰ ਸਾਂਝੀਆਂ ਕਰਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ
ਸਭ ਅੰਦਰ ਕਵਰਤਾ ਕਿਨਾ ਵਿਰਲਾ ਲਖੇ